ਹੁੰਦੇ ਸਾਧ ਸੂਰਮਾਂ ਦਾਨੀ।
ਓਏ ਚੂਨੇ ਦੀ ਥਾਂ ਹੱਡੀਆਂ ਲਾ ਕੇ, ਚੂਨੇ ਦੀ ਥਾਂ ਹੱਡੀਆਂ ਲਾ ਕੇ ਲਹੂ ਮੇਜ ਦੇ ਗਾਰੇ, ਇੱਟਾਂ ਦੀ ਥਾਂ ਸੀਸ ਲਗਾ ਕੇ ਕੌਮੀ ਮਹਿਲ ਉਸਾਰੇ।
ਤਾਈਓ ਜਸ ਨਿਰਵੈਰ ਕਵੀਸ਼ਰ, ਤਾਈਓ ਜਸ ਨਿਰਵੈਰ ਕਵੀਸ਼ਰ ਗਾਉਂਦੇ ਭਰੇ ਦੀਵਾਨੀ। ਦੁਨੀਆਂ ਅੰਦਰ ਸਦਾ ਜੇ ਆਉਂਦੇ ਸਾਧ ਸੂਰ ਮਾਦਾਨੀ।
ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਹੋਏ ਸਤਸੰਗੀ ਜਨੋ, ਮਨ ਬਿਰਤੀ ਇਕਾਗਰ ਕਰਨ ਵਾਸਤੇ, ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਦਿ ਸਤਿਗੁਰੂ ਦਾ ਨਾਮ ਲਈਏ। ਸਭ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਇੱਕ ਵਾਰ ਫਿਰ ਕਿਰਪਾ ਕਰੋ, ਕੋਈ ਰਸਨਾ ਵਾਂਝੀ ਨਾ ਰਵੇ। ਸਭ ਗੱਜ ਕੇ ਆਖੋ ਹਾਜ਼ਰਾ ਹਜ਼ੂਰ ਸਤਿਗੁਰੂ ਦਾ ਨਾਮ ਲਈਏ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਸਤਸੰਗੀ ਜਨੋ, ਮਾਲਵੇ ਦੇ ਬਹੁਤ ਵੱਡੇ ਵਿਸ਼ਾਲ ਖਿੱਤੇ ਦੇ ਵਿੱਚ ਬਹੁਤ ਸਾਰੇ ਸੂਰਮਿਆਂ ਨੇ ਜਨਮ ਲਿਆ। ਇਸ ਧਰਤੀ ਨੇ ਬਹੁਤ ਸਾਰੇ ਦਲੇਰਾਂ ਨੂੰ, ਬਹੁਤ ਸਾਰੇ ਮਰਦਾਂ ਨੂੰ ਜਨਮ ਦਿੱਤਾ। ਐਸੇ ਹੀ ਮਰਦ ਦੀ ਗਾਥਾ ਜੀਵਨ ਆਪ ਜੀ ਦੇ ਸਾਹਮਣੇ ਪੇਸ਼ ਕਰਨ ਲੱਗੇ ਹਾਂ। ਅੱਜ ਇਤਿਹਾਸ ਦਾ ਉਹ ਦਿਨ ਹੈ, ਕਿਉਂਕਿ 1915 ਨੂੰ ਗਦਰੀਆਂ ਨੇ ਇਹ ਆਪਣਾ ਵਿਦਰੋਹ ਦਾ ਆਖਰੀ ਰੂਪ ਇਸ ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ ਸੀ। ਭਾਵੇਂ ਉਹ ਇਸ ਕੰਮ ਦੇ ਵਿੱਚ ਅਸਫਲ ਰਹੇ ਅੰਗਰੇਜ਼ ਨੂੰ ਭਾਰਤ ਵਿੱਚੋਂ ਕੱਢਣ ਵਾਸਤੇ, ਪਰ ਆਉਣ ਵਾਲੀ ਪੀੜ੍ਹੀ ਵਾਸਤੇ ਉਹ ਨਵਾਂ ਸੰਦੇਸ਼ਾ ਦੇ ਗਏ, ਉਹ ਪੈੜਾਂ ਪਾ ਗਏ ਜਿਹਦੇ ਉੱਤੇ ਚੱਲ ਕੇ ਬਾਅਦ ਵਿੱਚ ਬਹੁਤ ਸਾਰੀਆਂ ਲਹਿਰਾਂ ਜਿਹੜੀਆਂ ਹਨ ਆਪਣੇ ਪੈਰਾਂ ਦੇ ਉੱਤੇ ਕਾਮਯਾਬ ਹੋਈਆਂ। ਉਹਨਾਂ ਗਦਰੀਆਂ ਦੀ ਅੱਜ 100 ਸਾਲ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ। ਕਈ ਦਿਨਾਂ ਤੋਂ ਬਹੁਤ ਵੱਡੇ ਸੈਮੀਨਾਰ ਜਿਹੜੇ ਹਨ ਆਯੋਜਿਤ ਕੀਤੇ ਗਏ ਨੇ। ਅੱਜ ਉਹ ਆਖਰੀ ਦਿਨ ਹੈ ਤੇ ਅੱਜ 7 ਸ਼ਹੀਦਾਂ ਨੂੰ, 7 ਸੂਰਮਿਆਂ ਨੂੰ ਫਾਂਸੀ ਲਾਈ ਗਈ ਅੱਜ ਦੇ ਦਿਨ। ਉਹਨਾਂ ਦੀ ਜੀਵਨ ਗਾਥਾ, ਉਹਨਾਂ ਦੇ ਵਿੱਚੋਂ ਇੱਕ ਮੁੱਖ ਸੂਰਮਾ ਜਿਹਦੇ ਉੱਤੇ ਪੰਜਾਬ ਦੇ ਜਵਾਨਾਂ ਨੂੰ, ਪੰਜਾਬ ਦੀ ਇਸ ਧਰਤੀ ਨੂੰ ਬਹੁਤ ਵੱਡਾ ਮਾਣ ਹੈ, ਉਸ ਦੀ ਜੀਵਨ ਗਾਥਾ ਮੈਂ ਆਪ ਜੀ ਦੇ ਸਾਹਮਣੇ ਪੇਸ਼ ਕਰਨੀ ਹੈ। ਲੁਧਿਆਣੇ ਦੇ ਨੇੜੇ ਹੀ 7 ਮੀਲ ਦੇ ਉੱਤੇ ਪਿੰਡ ਹੈ ਸਰਾਭਾ, ਪੱਖੋਵਾਲ ਦੇ ਨੇੜੇ ਹੀ ਬਿਲਕੁਲ। ਇਹ ਸਰਾਭੇ ਪਿੰਡ ਦੇ ਵਿੱਚ ਬਦਨ ਸਿੰਘ ਸਰਦਾਰ ਗਰੇਵਾਲ, ਉਹਦੇ 4 ਪੁੱਤਰ ਜਿਨ੍ਹਾਂ ਦੇ ਨਾਮ ਵੀਰ ਸਿੰਘ, ਬਖਸ਼ੀਸ਼ ਸਿੰਘ ਤੇ ਇੱਕ ਬਿਸ਼ਨ ਸਿੰਘ ਤੇ ਮੰਗਲ ਸਿੰਘ, ਇਹ 4 ਪੁੱਤਰ ਤੇ ਮੰਗਲ ਸਿੰਘ ਸਭ ਤੋਂ ਵੱਡਾ, ਜਿਸ ਦੀ ਇੱਕ ਧੀ ਧੰਨ ਕੌਰ ਤੇ ਦੂਸਰਾ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਕਰਤਾਰ ਸਿੰਘ। ਇਹ ਪੁੱਤਰ ਜਦੋਂ ਪੈਦਾ ਹੋਇਆ ਤੇ ਪੁੱਤਰ ਜੰਮੇ ਦੀ ਜਿਹੜੀ ਖੁਸ਼ੀ ਘਰ ਦੇ ਵਿੱਚ ਇੱਕ ਗ੍ਰਿਸ਼ਤੀ ਨੂੰ ਹੁੰਦੀ ਹੈ, ਇਹ ਉਹ ਗੱਲ ਤੋਂ ਆਪਾਂ ਚੰਗੀ ਤਰ੍ਹਾਂ ਜਾਣੂ ਹਾਂ। ਕਿਸ ਤਰ੍ਹਾਂ ਇੱਥੋਂ ਕੋ ਆਪਾਂ ਇਤਿਹਾਸ ਜਿਹੜਾ ਹੈ ਆਰੰਭ ਕਰਦੇ ਹਾਂ ਕਿ ਇੱਕ ਨਵੇਂ ਯੁੱਗ ਦਾ ਆਰੰਭ ਹੋਇਆ ਇਸ ਕਰਤਾਰ ਸਿੰਘ ਦੇ ਜਨਮ ਦੇ ਨਾਲ। ਕਿਸ ਤਰ੍ਹਾਂ ਇਸ ਦੇ ਜਨਮ ਦੀਆਂ ਜਿਹੜੀਆਂ ਹਨ ਉਹ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਕਿਸ ਤਰ੍ਹਾਂ ਪਰਿਵਾਰ ਦੇ ਵਿੱਚ ਖੁਸ਼ੀ ਹੁੰਦੀ ਹੈ, ਬਦਨ ਸਿੰਘ ਸਰਦਾਰ ਜਿਹੜਾ ਦਾਦਾ ਹੈ ਇਸ ਦਾ, ਉਹ ਕਿਸ ਤਰ੍ਹਾਂ ਖੁਸ਼ੀਆਂ ਮਨਾਉਂਦਾ ਹੈ, ਉਹ ਬੇਨਤੀ ਕੀਤੀ ਜਾ ਰਹੀ ਹੈ।
ਸਭ ਧਰਤ ਮਾਲਵੇ ਦੀ ਜਿਸ ਵਿੱਚ ਹੈ ਨ ਬਰਕਤਾਂ ਪਾਰੀ, ਗੁਰਾਂ ਬਖਸ਼ਿਸ਼ ਕਰ ਬਖਸ਼ੀ ਇਸ ਨੂੰ ਅਣਖੀ ਅਤੇ ਸਿਰਦਾਰੀ।
ਇਸ ਦੇ ਬੇਪਰਵਾ ਜੋੜਾਂ ਚੱਲਣ ਗੈਰ ਦਾ ਦਾਬਾ, ਮਾਂ ਸਾਹਿਬ ਕੌਰ ਜੀ ਨੇ ਜਣਿਆ ਚੰਨ ਕਰਤਾਰ ਸਰਾਭਾ।
ਸਭ ਧਰਤ ਮਾਲਵੇ ਦੀ ਜਿਸ ਵਿੱਚ ਹੈ ਨ ਬਰਕਤਾਂ ਪਾਰੀ, ਗੁਰਾਂ ਬਖਸ਼ਿਸ਼ ਕਰ ਬਖਸ਼ੀ ਇਸ ਨੂੰ ਅਣਖੀ ਅਤੇ ਸਿਰਦਾਰੀ।
ਇਸ ਦੇ ਬੇਪਰਵਾ ਜੋੜਾਂ ਚੱਲਣ ਗੈਰ ਦਾ ਦਾਬਾ, ਮਾਂ ਸਾਹਿਬ ਕੌਰ ਜੀ ਨੇ ਜਣਿਆ ਚੰਨ ਕਰਤਾਰ ਸਰਾਭਾ।
ਲੁਧਿਆਣਾ ਮਸ਼ਹੂਰ ਜ਼ਿਲ੍ਹਾ ਜਿਸ ਨੂੰ ਜਾਣੇ ਖਲਕਤ ਸਾਰੀ, ਜੜ ਜ਼ੁਲਮ ਦੀ ਪੁੱਟਣ ਲਈ ਲਿਆ ਅਵਤਾਰ ਰਾਮ ਮ੍ਰਿਗਰਾਰੀ।
ਤਬ ਕੁਰਬਾਨੀ ਦੇ ਕੀਤੀ ਇਸ ਦੀ ਦੂਣੀ ਆਬਾ ਮਾਂ ਸਾਹਿਬ ਕੌਰ ਜੀ ਨੇ ਜਣਿਆ ਚੰਨ ਕਰਤਾਰ ਸਰਾਬਾ
ਜਪ ਵੇਸੇ ਹੀ ਜਲੇ ਅੰਦਰ ਸ਼ਹਿਰੋਂ ਨੋ ਕੁਮੀਲ ਵਿਥ ਕਹਿੰਦੇ ਕੁਗ ਵਸੇ ਸਰਾਬਾ ਜੀ ਜਿੱਥੇ ਗਰੇਵਾਲ ਜੱਟ ਰਹਿੰਦੇ
ਮੁਸਲਮ ਰਲ ਵਸਦੇ ਵੈਰ ਵਿਰੋਧ ਨਾ ਸ਼ੋਰ ਸ਼ਰਾਬਾ ਮਾਂ ਸਾਹਿਬ ਕੌਰ ਜੀ ਨੇ ਜਣਿਆ ਚੰਨ ਕਰਤਾਰ ਸਰਾਬਾ
ਵਿੱਚ ਸਦਾ ਪਤੀ ਦੇ ਰਹਿੰਦਾ ਬਦਨ ਸਿੰਘ ਸਰਦਾਰ ਤਨ ਦੌਲਤ ਕਾਟਾ ਨਾ ਇਸ ਦੇ ਪੁੱਤ ਕਮਾਊ ਚਾਰ
ਖੁਸ਼ੀਆਂ ਦਾ ਮੀਂਹ ਵਰ ਖੁਸ਼ੀਆਂ ਦਾ ਮੀਂਹ ਵਰਦਾ ਪੋਏ ਨਾ ਦੁੱਖ ਸੰਤਾਪ ਅਜਾਬਾ ਮਾਂ ਸਾਹਿਬ ਕੌਰ ਜੀ ਨੇ ਜਣਿਆ ਚੰਨ ਕਰਤਾਰ ਸਰਾਬਾ
ਗਲਤ ਬਿਸ਼ਨ ਸਿੰਘ ਸੀ ਵੀਰ ਬਖਸ਼ੀਸ਼ ਸਿੰਘ ਸੀ ਪਿਆਰੇ ਸਭ ਪੜੇ ਲਿਖੇ ਗੁਣੀਏ ਤਿੰਨ ਸਨ ਨੌਕਰ ਵਿੱਚ ਸਰਕਾਰੇ
ਮੰਗਲ ਮੰਗਲ ਏ ਜਨਮਿਆ ਲਾਲਿਆ ਮੋੜ ਸੁਹਾਬਾ ਮਾਂ ਸਾਹਿਬ ਕੌਰ ਜੀ ਨੇ ਜਣਿਆ ਚੰਨ ਕਰਤਾਰ ਸਰਾਬਾ
ਸਭ ਖੁਸ਼ੀ ਚ ਨੱਟ ਉੱਠੇ ਭੌਰ ਫੁੱਲ ਵੇਖ ਜਿਉ ਗਾਵੇ ਸਤਵੰਤੀ ਖੁਸ਼ ਹੁੰਦੀ ਪ੍ਰੀਤਮ ਜਦ ਪਰਦੇਸੋਂ ਆਵੇ
ਮੋਰ ਜਦੋਂ ਵੇਖੇ ਵਿੱਚ ਆਕਾਸ਼ ਨੇ ਦਿਆਬਾ ਮਾਂ ਸਾਹਿਬ ਕੌਰ ਜੀ ਨੇ ਜਣਿਆ ਚੰਨ ਕਰਤਾਰ ਸਰਾਬਾ
ਸਭ ਖੁਸ਼ੀ ਚ ਨੱਚ ਉੱਠੇ ਭੌਰ ਫੁੱਲ ਵੇਖ ਜਿਉ ਗਾਵੇ ਸਤਵੰਤੀ ਖੁਸ਼ ਹੁੰਦੀ ਪ੍ਰੀਤਮ ਜਦ ਪਰਦੇਸੋਂ ਆਵੇ
ਆਏ ਮੋਰ ਜਦੋਂ ਵੇਖੇ ਵਿੱਚ ਆਕਾਸ਼ ਨੇ ਦਿਆਬਾ ਮਾਂ ਸਾਹਿਬ ਕੌਰ ਜੀ ਨੇ ਜਣਿਆ ਚੰਨ ਕਰਤਾਰ ਸਰਾਬਾ
ਅੰਨੇ ਨੂੰ ਦਿਸਣ ਲੱਗੇ ਗੂੰਗਾ ਜਿਵੇਂ ਪੈਰ ਵੀ ਗਾਵੇ ਚੜੇ ਪਿੰਗਲਾ ਪਰਬਤ ਤੇ ਰੋਟੀ ਹੱਥ ਭੁੱਖੇ ਦੇ ਆਵੇ
ਨੂੰ ਰਾਜ ਮਿਲੇ ਉਹ ਕੰਗਲੇ ਨੂੰ ਰਾਜ ਮਿਲੇ ਗੁਰਜਦ ਮੇਟੇ ਭਾਗ ਖਰਾਬਾ ਮਾਂ ਸਾਹਿਬ ਕੌਰ ਜੀ ਨੇ ਜਣਿਆ ਚੰਨ ਕਰਤਾਰ ਸਰਾਬਾ
ਚੰਨ ਵਰਗਾ ਮੁਖ ਤੱਕ ਕੇ ਸਾਰੇ ਮਨ ਚ ਕੋਰ ਲੁਭਾਏ ਦਾਦੀ ਪਈ ਗੁੜ ਵੰਡ ਦੀ ਲੋਕੀ ਦੇਣ ਵਧਾਈਆਂ ਆਏ
ਖੁਸ਼ੀ ਚ ਕੀ ਵੇ ਨੇ ਅੱਡੀ ਧਰਤ ਨੀ ਲਾਉਂਦਾ ਬਾਬਾ ਮਾਂ ਸਾਹਿਬ ਕੌਰ ਜੀ ਨੇ ਜਣਿਆ ਚੰਨ ਕਰਤਾਰ ਸਰਾਬਾ
ਪੁੱਤ ਮਿੱਠੜੇ ਮੇਵੇ ਨੇ ਸੱਚੇ ਕੌਲ ਸੁਣਾਇਆ ਆਖੇ ਜਿਸ ਘਰ ਖੇਡਣ ਨਾ ਉਸ ਨੂੰ ਖਲਕ ਔਂਤਰਾ ਪਾਖੇ
ਪਰ ਰੱਬ ਦੀ ਮਰਜ਼ੀ ਚੰਨ ਕਰਤਾਰ ਸਰਾਬਾ
ਕਿਰਪਾ ਕਰਤਾਰ ਕਰੀ ਮਾਪਿਆਂ ਨਾ ਕਰਤਾਰ ਰਖਾਇਆ ਪਰ ਕੌਣ ਜਾਣਦਾ ਹੈ ਕੀ ਇਹ ਸਦਰ ਦਿਲੇ ਵਿੱਚ ਲਿਆਇਆ
ਸਾਹਿਬ ਕੌਰ ਦੀ ਕੁੱਖੋਂ 10 ਫੱਗਣ 1896 ਈਸਵੀ ਨੂੰ ਇਸ ਸੂਰਮੇ ਦਾ ਜਨਮ ਹੋਇਆ ਕਿਉਂਕਿ ਸਤਸੰਗੀ ਜਨੋ ਹਰ ਇੱਕ ਮਨੁੱਖ ਦਾ ਜਨਮ ਸਧਾਰਨ ਹੈ ਕਿਸੇ ਦਾ ਵੀ ਜਨਮ ਇਤਿਹਾਸ ਨਹੀਂ ਹੁੰਦਾ ਜਨਮ ਹਮੇਸ਼ਾ ਸਧਾਰਨ ਹੁੰਦਾ ਮੌਤ ਇਤਿਹਾਸ ਬਣਦੀ ਹੈ ਇਸ ਦਾ ਜਨਮ ਹੋਇਆ ਹੌਲੀ ਹੌਲੀ ਜਵਾਨੀ ਦੀਆਂ ਦਹਲੀਜ਼ਾਂ ਦੇ ਉੱਤੇ ਪੈਰ ਰੱਖਿਆ ਮੁੱਢਲੀ ਸਿੱਖਿਆ ਜਿਹੜੀ ਸੀ ਉਹ ਲੁਧਿਆਣੇ ਦੇ ਖਾਲਸਾ ਕਾਲਜ ਦੇ ਵਿੱਚੋਂ ਪ੍ਰਾਪਤ ਕੀਤੀ, ਸਕੂਲ ਚੋਂ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਸਤੇ ਇਹ ਪਹਿਲਾਂ ਆਪਣੇ ਚਾਚੇ ਕੋਲ ਉੜੀਸਾ ਵੀ ਗਿਆ, ਪਰ ਉੱਥੇ ਜੀ ਨਾ ਲੱਗਾ। ਇਨ੍ਹਾਂ ਹੀ ਦਿਨਾਂ ਦੇ ਵਿੱਚ ਇਸ ਦੇ ਪਿਤਾ ਮੰਗਲ ਸਿੰਘ ਜਿਹੜੇ ਸਨ ਉਹ ਚੜ੍ਹਾਈ ਕਰ ਗਏ। ਵਾਪਸ ਆਇਆ, ਆਪਣੇ ਦਾਦੇ ਦੇ ਨਾਲ ਸਲਾਹ ਕੀਤੀ, ਆਖਣ ਲੱਗਾ ਕਿ ਵਿੱਦਿਆ ਜਿਹੜੀ ਹੈ ਉਹ ਬਹੁਤ ਵੱਡਾ ਕਿਰਦਾਰ ਹੈ ਮਨੁੱਖ ਦਾ, ਵਿੱਦਿਆ ਤੀਸਰਾ ਨੇਤਰ ਹੈ ਇਨਸਾਨ ਦਾ। ਇਸ ਕਰਕੇ ਆਪਣੇ ਦਾਦੇ ਨੂੰ ਆਖਣ ਲੱਗਾ ਕਿ ਮੈਂ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਸਤੇ, ਕਿਉਂਕਿ ਉਸ ਸਮੇਂ ਪੰਜਾਬ ਦੀ ਧਰਤੀ ਜਿਹੜੀ ਕਿਉਂਕਿ ਸਾਂਝਾ ਪੰਜਾਬ ਹੁੰਦਾ ਸੀ, ਕੋਈ ਵੀ ਵੱਡਾ ਕਾਲਜ ਇਸ ਮਾਲਵੇ ਦੀ ਧਰਤੀ ਦੇ ਉੱਤੇ ਨਹੀਂ ਸਨ, ਛੋਟੇ ਸਕੂਲ ਜ਼ਰੂਰ ਸਨ। ਜੇ ਵੱਡਾ ਕਾਲਜ ਸੀ ਤੇ ਉਹ ਲਾਹੌਰ ਦੇ ਵਿੱਚ ਸੀ, ਖਾਲਸਾ ਕਾਲਜ। ਹੁਣ ਲਾਹੌਰ ਜਾਣ ਖੁਣੋ ਇਸਨੇ ਇਹ ਆਖਿਆ ਕਿ ਮੇਰਾ ਜੀ ਕਰਦਾ ਕਿ ਮੈਂ ਉਚੇਰੀ ਵਿੱਦਿਆ ਪ੍ਰਾਪਤ ਕਰਨਾ ਚਾਹੁੰਦਾ ਹਾਂ ਕੈਮਿਸਟਰੀ ਦੇ ਵਿੱਚ, ਤੇ ਮੈਂ ਬਾਹਰ ਚਲਾ ਜਾਵਾਂ, ਅਮਰੀਕਾ ਚਲਾ ਜਾਵਾਂ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਅੱਜ ਵਾਂਗੂ ਹੀ ਲੋਕ ਬਹੁਤ ਸਾਰੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਸਤੇ ਬਾਹਰ ਜਾਂਦੇ ਸਨ। ਬਹੁਤ ਸਾਰੇ ਮੁੰਡੇ ਪੰਜਾਬ ਦੇ ਵਿੱਚੋਂ ਜਿਹੜੇ ਸਨ ਉਹ ਜਾਂਦੇ ਸਨ, ਤੇ ਉਹਨਾਂ ਵੱਲੋਂ ਵੇਖ ਕੇ ਸਰਾਭੇ ਦਾ ਵੀ ਮਨ ਕੀਤਾ ਤੇ ਆਪਣੇ ਦਾਦੇ ਦੇ ਨਾਲ ਸਲਾਹਾਂ ਕਰਦਾ ਕਿ ਮੈਨੂੰ ਵੀ ਪਾਸਪੋਰਟ ਬਣਾ ਕੇ ਤੇ ਅਮਰੀਕਾ ਭੇਜ ਦਿੱਤਾ ਜਾਵੇ, ਮੈਂ ਵੀ ਉਚੇਰੀ ਵਿੱਦਿਆ ਜਿਹੜੀ ਹੈ ਉੱਥੇ ਪ੍ਰਾਪਤ ਕਰਨਾ ਚਾਹੁੰਦਾ ਹਾਂ। ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਸਤੇ ਇਹ ਪਾਸਪੋਰਟ ਆਪਣੇ ਦਾਦੇ ਨੂੰ ਕਿਸ ਤਰ੍ਹਾਂ ਕਹਿੰਦਾ ਹੈ ਬਣਾਓ ਤੇ ਕਿਸ ਤਰ੍ਹਾਂ ਇਹ ਜਾਣ ਦੀਆਂ ਤਿਆਰੀਆਂ ਕਰਦਾ ਹੈ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਉਹ ਕਹਿਣ ਸਿਆਣੇ ਬਿਨ ਵਿੱਦਿਆ ਤੋਂ ਅੱਖੀਆਂ ਵਾਲੇ ਅੰਨੇ, ਵਿੱਦਿਆ ਹੁੰਦਾ ਤੀਜਾ ਨੇਤਰ ਮੰਨੇ ਕੋਈ ਨਾ ਮੰਨੇ।
ਜਾਤ ਸਨਾਤੀ ਵਿਦਿਆਵਾਨ ਨੂੰ ਪੂਜੇ ਕੁੱਲ ਲੁਕਾਈ, ਵੱਲ ਵਿਦੇਸ਼ ਦੇ ਚੱਲਿਆ ਜੋਦਾ ਉੱਚੀ ਕਰਨ ਪੜ੍ਹਾਈ।
ਉਹ ਕਹਿਣ ਸਿਆਣੇ ਬਿਨ ਵਿੱਦਿਆ ਤੋਂ ਅੱਖੀਆਂ ਵਾਲੇ ਅੰਨੇ, ਵਿੱਦਿਆ ਹੁੰਦਾ ਤੀਜਾ ਨੇਤਰ ਮੰਨੇ ਕੋਈ ਨਾ ਮੰਨੇ।
ਉਹ ਜਾਤ ਸਨਾਤੀ ਵਿਦਿਆਵਾਨ ਨੂੰ ਪੂਜੇ ਕੁੱਲ ਲੁਕਾਈ, ਵੱਲ ਵਿਦੇਸ਼ ਦੇ ਚੱਲਿਆ ਜੋਦਾ ਉੱਚੀ ਕਰਨ ਪੜ੍ਹਾਈ।
ਹਰ ਮਾਂ ਪਿਓ ਹੈ ਚਾਹੁੰਦਾ ਜਿਵੇਂ ਪੁੱਤਰ ਕਰੇ ਪੜ੍ਹਾਈ, ਵਧੇ ਫੁੱਲੇ ਜਵਾਨੀ ਮਾਣੇ ਬਹੁਤ ਕਰੇ ਕਮਾਈ।
ਹਰ ਪਾਸਿਓ ਸੋ ਚੰਗੀ ਆਵੇ ਸੋਭਾ ਕਰੇ ਲੁਕਾਈ, ਵੱਲ ਵਿਦੇਸ਼ ਦੇ ਚੱਲਿਆ ਜੋਦਾ ਉੱਚੀ ਕਰਨ ਪੜ੍ਹਾਈ।
ਸੋਚ ਸੋਚ ਕੇ ਸੋਚ ਚੰਗੇਰੀ ਦਾਦੇ ਮਤਾ ਪਕਾਇਆ, ਨਿਜ ਪੋਤੇ ਨੂੰ ਪੜ੍ਹਨੇ ਖਾਤਰ ਉੜੀਸਾ ਉਸ ਕਲਾਇਆ।
ਗੇਵ ਨਸਾ ਕਾਲਜ ਤੋਂ ਉਸਨੇ ਐਫ.ਏ. ਡਿਗਰੀ ਪਾਈ, ਵੱਲ ਵਿਦੇਸ਼ ਦੇ ਚੱਲਿਆ ਜੋਦਾ ਉੱਚੀ ਕਰਨ ਪੜ੍ਹਾਈ।
ਰੁੱਖ ਸੁੰਜਾਂ ਜਿਉਂ ਫਲਦੇ ਬਾਜੋਂ ਸਰਸੰਗਾਂ ਬਿਨ ਪਾਣੀ, ਪੁੱਤਰਾਂ ਬਾਜੋਂ ਮਾਵਾਂ ਸੁਨੀਆਂ ਰਾਜੇ ਬਿਨ ਪਟਰਾਣੀ।
ਵਿੱਦਿਆ ਬਿਨਾਂ ਹੈ ਬੰਦਾ ਜਿਵੇਂ ਸ਼ਸਤਰ ਬਿਨਾਂ ਸਿਪਾਹੀ, ਵੱਲ ਵਿਦੇਸ਼ ਦੇ ਚੱਲਿਆ ਜੋਦਾ ਉੱਚੀ ਕਰਨ ਪੜ੍ਹਾਈ।
ਤੋਂ ਬਿਨਾਂ ਰਬਾਬ ਨੀ ਸੌਂਦੀ ਬਿਨ ਪਾਣੀ ਤੋਂ ਖੇਤੀ, ਬਿਨਾਂ ਗਿਆਨ ਤੋਂ ਧੱਕੇ ਖਾਵੇ ਜੇ ਨਹੀਂ ਰਾਧਾ ਪੇਤੀ।
ਬੁੱਧ ਬਿਨ ਬੰਦਾ ਵਾਕ ਜੀਵ ਬਿਨ ਨਾਗ ਬਿਨ
ਇਲਮੋ ਵਡਿਆਈ,
ਵੱਲ ਵਿਦੇਸ਼ ਦੇ ਚੱਲਿਆ ਜੋਦਾ ਉੱਚੀ ਕਰਨ ਪੜ੍ਹਾਈ।
ਨਾਲ ਇਨਮ ਦੇ ਚਾਣ ਕੇ ਆਣੇ ਤਖਤ ਰਾਜੀ ਉਲਟਾਇਆ, ਜਿਸ ਨੂੰ ਕੋਈ ਪੁੱਛਦਾ ਨਹੀਂ ਸੀ ਉਸ ਸਿਰ ਛਤਰ ਭਰਾਇਆ।
ਜਗਤ ਸੁਖਾਂ ਦੀ ਦਾਤੀ ਵਿੱਦਿਆ ਤਤ ਦੀ ਗੱਲ ਸਮਝਾਈ, ਵੱਲ ਵਿਦੇਸ਼ ਦੇ ਚੱਲਿਆ ਜੋਦਾ ਉੱਚੀ ਕਰਨ ਪੜ੍ਹਾਈ।
ਮਨ ਮਤਾ ਬਾਬੇ ਦਾ ਪੋਤੇ ਪਾਸਪੋਰਟ ਬਣਵਾਇਆ, ਜਨਵਰੀ 1912 ਪੈਰ ਅਮਰੀਕਾ ਪਾਇਆ।
ਪੜ੍ਹਾਈ ਕੈਮਿਸਟਰੀ ਦੀ ਦੇ ਅੰਦਰ ਉਸਨੇ ਰੁਚੀ ਵਧਾਈ, ਵੱਲ ਵਿਦੇਸ਼ ਦੇ ਚੱਲਿਆ ਜੋਦਾ ਉੱਚੀ ਕਰਨ ਪੜ੍ਹਾਈ।
ਨਾਲੇ ਪੜ੍ਹੇ ਕਿਤਾਬਾਂ ਜੋਦਾ ਨਾਲੇ ਵਾਚੇ ਬੰਦੇ, ਆਜ਼ਾਦ ਗੁਲਾਮ ਦਾ ਫਰਕ ਸਮਝਾਇਆ ਸਮਝੇ ਦੋਹਾਂ ਤੰਦੇ।
ਧੱਕੇ ਮਿਲਣ ਗੁਲਾਮਾਂ ਤਾਈ ਆਜ਼ਾਦ ਕਰਨ ਮਨ ਪਾਈ, ਵੱਲ ਵਿਦੇਸ਼ ਦੇ ਚੱਲਿਆ ਜੋਦਾ ਉੱਚੀ ਕਰਨ ਪੜ੍ਹਾਈ।
ਭਾਰਤ ਦਾ ਅਪਮਾਨ ਵੇਖ ਕੇ ਦਿਲ ਵਿੱਚ ਉੱਠੇ ਉਬਾਲੇ, ਹੈ ਆਜ਼ਾਦੀ ਹੱਕ ਸਾਡਾ ਦਿਲ ਵਿੱਚ ਮਤੇ ਪਕਾਲੇ।
ਵੈਰ ਡਿੱਗੀ ਪੱਗ ਸੰਭਾਲੋ ਇਹ ਮਨ ਪੱਗ ਪਕਾਈ, ਇਹ ਮਨ ਪੱਗ ਪਕਾਈ,
ਵੱਲ
ਵਿਦੇਸ਼ ਦੇ ਚੱਲਿਆ ਜੋਦਾ ਉੱਚੀ ਕਰਨ ਪੜ੍ਹਾਈ।
ਸਾਲ 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਅਮਰੀਕਾ ਦੀ ਧਰਤੀ ਦੇ ਉੱਤੇ ਪਹੁੰਚ ਗਿਆ। ਹੁਣ ਇਹ ਉਹ ਸਮਾਂ ਸੀ ਜਦੋਂ ਵਰਲਡ ਦੇ ਵਿੱਚ ਇੱਕ ਤੇ ਆਪਸੀ ਇਹ ਰੰਜਸ ਜਿਹੜੀ ਚੱਲਦੀ ਪਈ ਸੀ ਪਹਿਲੇ ਵਰਲਡ ਯੁੱਧ ਦੀ, ਪਹਿਲੇ ਵਰਲਡ ਵਾਰ ਦੀ, ਉਸ ਰੰਜਸ ਦੇ ਵਿੱਚ ਜਦੋਂ ਉਹ ਉੱਥੇ ਪਹੁੰਚਿਆ ਤੇ ਇੱਕ ਗੱਲ ਹੋਰ ਸਾਹਮਣੇ ਆਈ ਜਿਹੜੀ ਹਿੰਦੁਸਤਾਨ ਦੇ ਵਿੱਚ ਨਹੀਂ ਸੀ। ਜਦੋਂ ਬਾਹਰ ਨਿਕਲਿਆ ਤੇ ਇਸ ਗੱਲ ਦਾ ਪਤਾ ਲੱਗਾ ਕਿ ਅਸੀਂ ਗੁਲਾਮ ਹਾਂ ਤੇ ਇਹ ਲੋਕ ਜਿਹੜੇ ਹਨ ਸਾਨੂੰ ਚੰਗੀ ਨਿਗਾਹ ਦੇ ਨਾਲ ਨਹੀਂ ਵੇਖਦੇ, ਕਿਉਂਕਿ ਉਹਨਾਂ ਲੋਕਾਂ ਦਾ ਸਲੂਕ ਜਿਹੜਾ ਸੀ ਗੁਲਾਮਾਂ ਨਾਲ ਚੰਗਾ ਨਹੀਂ ਸੀ। ਕਿਉਂਕਿ ਅਮਰੀਕਾ 1774 ਦੇ ਵਿੱਚ ਇਹਦੇ ਇੱਥੇ ਰੈਵੋਲੂਸ਼ਨ ਆਇਆ ਹੈ, ਉੱਥੇ ਕ੍ਰਾਂਤੀ ਆਈ ਹੈ, 83 ਦੇ ਵਿੱਚ ਆਜ਼ਾਦ ਹੋਇਆ। ਜਦੋਂ ਉਹ ਆਜ਼ਾਦ ਹੋਇਆ ਤੇ ਉਹਨਾਂ ਨੇ ਆਜ਼ਾਦੀ ਜਿਹੜੀ ਸੀ ਹਥਿਆਰਾਂ ਦੇ ਬਲ ਦੇ ਨਾਲ ਲਈ ਸੀ, ਤੇ ਜਿੰਨੇ ਵੀ ਗੁਲਾਮ ਦੇਸ਼ ਸਨ ਉਹਨਾਂ ਵਾਸਤੇ ਉਹਨਾਂ ਦਾ ਇੱਕੋ ਇੱਕ ਸੰਦੇਸ਼ ਸੀ ਕਿ ਅਸੀਂ ਆਜ਼ਾਦ ਹੋਏ ਹਾਂ ਤੇ ਤੁਸੀਂ ਵੀ ਆਜ਼ਾਦ ਹੋ ਸਕਦੇ ਹੋ। ਹੁਣ ਇੱਥੇ ਬਾਬਾ ਸੋਹਣ ਸਿੰਘ ਭਕਨਾ ਜਿਹੜੇ ਬਹੁਤ ਵੱਡੇ ਲੀਡਰ ਸਨ ਗਦਰੀ ਬਾਬਿਆਂ ਦੇ, ਤੇ ਉਹ ਨਾਮਧਾਰੀ ਵੀ ਸਨ, ਪਹਿਲਾ ਜੀਵਨ ਉਹਨਾਂ ਦਾ ਨਾਮਧਾਰੀਆਂ ਦਾ ਸੀ। ਜਦੋਂ ਫਿਰ ਉੱਥੇ ਗਏ ਤੇ ਉਹ ਗਦਰ ਪਾਰਟੀ ਦਾ ਜਿਹੜੀ ਉਹਨਾਂ ਨੇ ਸਥਾਪਨਾ ਕੀਤੀ ਉਹਦੇ ਪਹਿਲੇ ਪ੍ਰਧਾਨ ਵੀ ਉਹ ਬਣੇ। ਬਾਬਾ ਸੋਹਣ ਸਿੰਘ ਭਕਨਾ ਆਪਣੀ ਆਤਮ ਕਥਾ ਦੇ ਵਿੱਚ ਲਿਖਦੇ ਨੇ, ਉਹ ਕਹਿੰਦੇ ਜਦੋਂ ਅਸੀਂ ਅਮਰੀਕਾ ਦੇ ਵਿੱਚ ਕਿਸੇ ਕਾਰਖਾਨੇ ਦੇ ਵਿੱਚ ਕੰਮ ਲੈਣ ਵਾਸਤੇ ਗਏ ਤੇ ਉੱਥੋਂ ਦੇ ਮਾਲਕ ਨੇ ਸਾਨੂੰ ਇਹ ਗੱਲ ਆਖੀ ਕਿ ਤੁਹਾਡੇ ਉੱਤੇ ਰਾਜ ਕਰਨ ਵਾਲੇ ਗੋਰਿਆਂ ਦੀ ਗਿਣਤੀ ਕਿੰਨੀ ਹੈ? ਅਸੀਂ ਕਿਹਾ ਜੀ 80,000, ਤੇ ਤੁਹਾਡੀ ਗਿਣਤੀ ਕਿੰਨੀ ਹੈ? ਜੀ 30 ਲੱਖ। ਕਹਿੰਦਾ ਫਿਰ ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਸੀਂ ਮੇਰੇ ਕੋਲੋਂ ਨੌਕਰੀ ਲੈਣ ਵਾਸਤੇ ਆਏ ਹੋ, ਮੈਂ ਤੁਹਾਨੂੰ ਨੌਕਰੀ ਨਹੀਂ, ਮੈਂ ਤੁਹਾਨੂੰ ਹਥਿਆਰ ਦੇਣਾ, ਪਹਿਲਾਂ ਆਪਣੇ ਦੇਸ਼ ਵਿੱਚ ਜਾ ਕੇ ਬਗਾਨੀ ਸਰਕਾਰ ਨੂੰ ਤੇ ਕੱਢੋ, ਆਜ਼ਾਦ ਤੇ ਹੋਵੋ। ਕਹਿੰਦਾ ਸੋਹਣ ਸਿੰਘ ਭਕਨਾ ਆਪਣੀ ਆਤਮ ਕਥਾ ਦੇ ਵਿੱਚ ਲਿਖਦੇ ਨੇ, ਕਹਿੰਦੇ ਉਸ ਤੋਂ ਬਾਅਦ ਅਸੀਂ ਇਹ ਸੋਚਣਾ ਸ਼ੁਰੂ ਕੀਤਾ ਕਿ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਜਾਵੇ ਜਿਸ ਨਾਲ ਦੇਸ਼ ਆਜ਼ਾਦ ਕਰਾਇਆ ਜਾਵੇ, ਉੱਥੇ ਬੈਠ ਕੇ ਨਹੀਂ ਤੇ ਬਾਹਰੋਂ ਹੀ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਕਿ ਹਿੰਦੁਸਤਾਨ ਦੇ ਵਿੱਚ ਕ੍ਰਾਂਤੀ ਆਵੇ ਤੇ ਉੱਥੋਂ ਦੇ ਲੋਕ ਜਾਗਣ, ਉਹਨਾਂ ਦੇ ਵਿੱਚ ਵਿੱਦਿਆ ਆਵੇ। ਹੁਣ ਇਹ ਸੋਚਾਂ ਨੇ ਦੂਸਰੇ ਬੰਨੇ ਕਰਤਾਰ ਸਿੰਘ ਸਰਾਭਾ ਹਜੇ ਚੜ੍ਹਦੀ ਜਵਾਨੀ ਉਮਰ ਹੈ ਤੇ ਜਦੋਂ ਅਮਰੀਕਾ ਦੀ ਧਰਤੀ ਤੇ ਪਹੁੰਚਿਆ ਉਸਨੂੰ ਪਤਾ ਲੱਗਾ ਉੱਥੋਂ ਦਾ ਵਾਤਾਵਰਨ ਤੋਂ ਕਿ ਇੱਥੇ ਲੋਕ ਕਿੰਨੇ ਖੁਸ਼ ਨੇ, ਸਾਡੇ ਦੇਸ਼ ਵਿੱਚ ਲੋਕ ਭੁੱਖੇ ਮਰਦੇ ਪਏ ਨੇ, ਇਹ ਲੋਕ ਕਿੰਨੇ ਖੁਸ਼ ਨੇ, ਰੱਜ ਕੇ ਰੋਟੀਆਂ ਖਾਂਦੇ ਨੇ ਤੇ ਫਿਰ ਗੁਲਾਮਾਂ ਨੂੰ ਮਾੜਾ ਬੋਲਦੇ ਨੇ। ਜਿਹੜਾ ਵੀ ਕੋਈ ਗੁਲਾਮ ਮਿਲ ਜਾਂਦਾ ਹੈ, ਹਿੰਦੁਸਤਾਨੀ ਮਿਲ ਜਾਂਦਾ, ਉਹਨਾਂ ਨੂੰ ਮਾੜਾ ਬੋਲਦੇ ਨੇ, ਤੁਸੀਂ ਆਜ਼ਾਦ ਹੀ ਨਹੀਂ ਹੋ ਸਕਦੇ। ਫਿਰ ਇੱਕ ਹੋਰ ਬਹੁਤ ਵੱਡੀ ਗੱਲ, ਉਸ ਸਮੇਂ ਵਰਲਡ ਦੇ ਵਿੱਚ ਸਾਹਿਤ, ਜਿਹੜਾ ਗਦਰੀ ਬਾਬਿਆਂ ਨੇ ਸਾਹਿਤ ਲਿਖਿਆ, ਬਹੁਤ ਵੱਡਾ ਨਾਮ ਹੈ ਗਦਰੀ ਬਾਬਿਆਂ ਦੇ ਸਾਹਿਤ ਦਾ, ਬਹੁਤ ਸਾਰੀਆਂ ਕਵਿਤਾ ਇਹਨਾਂ ਨੇ ਦੇਸ਼ ਭਗਤੀ ਦੀਆਂ ਲਿਖੀਆਂ, ਵੀਰ ਰਸ ਦੀਆਂ ਲਿਖੀਆਂ। ਪਰ ਇਹ ਸਾਹਿਤ ਪੈਦਾ ਕਿੱਥੋਂ ਹੋਇਆ? ਕਿਉਂਕਿ ਉਸ ਸਮੇਂ ਵਰਲਡ ਦੇ ਵਿੱਚ ਇੱਕ ਨਵੀਂ ਲਹਿਰ ਚੱਲੀ ਜਿਸਨੂੰ ਕਹਿੰਦੇ ਸਨ ਰੋਮਾਂਸਵਾਦ। ਸਨਾਤਨਵਾਦ ਨੂੰ ਖਤਮ ਕਰਕੇ ਸਾਹਿਤ ਦੇ ਵਿੱਚ ਆ ਗਿਆ ਨਵਾਂ ਰੋਮਾਂਸਵਾਦ। ਸਨਾਤਨਵਾਦ ਇਹ ਸੀ ਕਿ ਕੁਛ ਵਿਸ਼ਿਸ਼ਟ ਲੋਕਾਂ ਵੱਲੋਂ, ਕੁਛ ਵਿਸ਼ਿਸ਼ਟ ਲੋਕਾਂ ਵਾਸਤੇ ਸਾਹਿਤ ਲਿਖਿਆ ਜਾਂਦਾ ਸੀ, ਕੁਛ ਵੱਡੇ ਲੋਕਾਂ ਵੱਲੋਂ ਕੁਛ ਵੱਡੇ ਲੋਕਾਂ ਵਾਸਤੇ ਸਾਹਿਤ ਲਿਖਿਆ ਜਾਂਦਾ ਸੀ, ਉਹਨੂੰ ਪੜ੍ਹਨ ਵਾਲੇ ਵੀ ਵੱਡੇ ਹੀ ਸਨ ਤੇ ਉਹਨਾਂ ਦੀਆਂ ਸਿਫਤਾਂ ਦੇ ਵਿੱਚ ਸੀ, ਉਹਨਾਂ ਰਾਜਿਆਂ ਮਹਾਰਾਜਿਆਂ ਦੀਆਂ ਸਿਫਤਾਂ ਦੇ ਵਿੱਚ ਸੀ। ਇਹ ਨਵੀਂ ਲਹਿਰ ਨੇ ਇਹ ਪੈਦਾ ਕੀਤਾ ਕਿ ਸਧਾਰਨ ਲੋਕਾਂ ਦਾ ਸਾਹਿਤ ਲਿਖਿਆ ਜਾਵੇ, ਉਹਨਾਂ ਦੀਆਂ ਮਜਬੂਰੀਆਂ ਲਿਖੀਆਂ ਜਾਣ। ਇਹਦੇ ਵਿੱਚ ਬਹੁਤ ਵੱਡਾ ਹੱਥ ਸੀ ਰੂਸੋ ਦਾ, ਫਰਾਂਸ ਦਾ ਇੱਕ ਦਾਰਸ਼ਨਿਕ ਹੋਇਆ ਰੂਸੋ, ਉਸਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਨਾਰਾ ਲਾਇਆ ਸੀ। ਹੁਣ ਇਸ ਲਹਿਰ ਦੇ ਵਿੱਚ ਇੱਕ ਨਵਾਂ ਮਾਹੌਲ ਪੈਦਾ ਹੋਇਆ ਸਾਹਿਤਕਾਰਾਂ ਵਾਸਤੇ ਕਿ ਉਹ ਆਮ ਲੋਕਾਂ ਵਾਸਤੇ ਲਿਖਣ। ਹੁਣ ਜਦੋਂ ਆਮ ਲੋਕਾਂ ਵਾਸਤੇ ਲਿਖਣਾ ਸ਼ੁਰੂ ਹੋਇਆ, ਆਲੇ ਦੁਆਲੇ ਦੇਸ਼ਾਂ ਦੇ, ਉਹਨਾਂ ਦੀਆਂ ਗਰੀਬੀਆਂ, ਉਹਨਾਂ ਦੀਆਂ ਚਿੰਤਾਵਾਂ, ਤੇ ਇਹ ਲੋਕ ਜਿਹੜੇ ਹਿੰਦੁਸਤਾਨ ਦੇ ਉੱਥੇ ਬੈਠੇ ਸਨ, ਉਹਨਾਂ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਤੁਹਾਡਾ ਦੇਸ਼ ਕਿੱਧਰ ਨੂੰ ਜਾ ਰਿਹਾ, ਤੁਸੀਂ ਕਿੱਧਰ ਨੂੰ ਜਾ ਰਹੇ ਹੋ। ਫਿਰ ਇਸ ਗੱਲ ਦਾ ਵੀ ਪ੍ਰਭਾਵ ਜਿਹੜਾ ਸੀ ਇੱਥੇ ਆਏ ਹੋਏ ਕਰਤਾਰ ਸਿੰਘ ਸਰਾਭੇ ਦੇ ਉੱਤੇ ਪਿਆ ਕਿ ਅਸੀਂ ਗੁਲਾਮਾਂ ਦੀ ਕਾਹਦੀ ਜ਼ਿੰਦਗੀ, ਇਹ ਲੋਕ ਆਜ਼ਾਦ ਹਨ ਤੇ ਆਜ਼ਾਦੀ ਦੇ ਨਾਲ ਆਪਣੇ ਮਨੋਭਾਵ, ਆਪਣੇ ਖਿਆਲ ਜਿਹੜੇ ਹਨ ਉਹ ਲਿਖਦੇ ਨੇ, ਅਸੀਂ ਤੇ ਕੁਛ ਲਿਖ ਵੀ ਨਹੀਂ ਸਕਦੇ। ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਸਾਹਿਤਕਾਰ ਸੀ, ਇਸਨੇ ਵੀ ਬਹੁਤ ਸਾਰੀਆਂ ਕਵਿਤਾ ਲਿਖੀਆਂ। ਹੁਣ ਕਰਤਾਰ ਸਿੰਘ ਸਰਾਭਾ ਇੱਥੇ ਨਾਲੇ ਕੰਮ ਵੀ ਕਰਦਾ ਤੇ ਨਾਲੇ ਵਿੱਦਿਆ ਪ੍ਰਾਪਤੀ ਵੀ, ਤੇ ਹੋਇਆ ਕਿ ਸਭ ਤੋਂ ਪਹਿਲੀ ਕਾਨਫਰੰਸ ਜਿਹੜੀ ਸੀ ਉਹ ਗੁਰਦੁਆਰੇ ਦੇ ਵਿੱਚ, ਸੰਤ ਫਰਾਂਸਿਸਕੋ ਗੁਰਦੁਆਰੇ ਦੇ ਵਿੱਚ ਹੋਈ ਸੀ। ਉਹ ਕਾਨਫਰੰਸ ਨਵੰਬਰ ਦੇ ਵਿੱਚ ਹੋਈ 1913 ਦੇ ਵਿੱਚ। 1913 ਦੇ ਵਿੱਚ ਇਸ ਕਾਨਫਰੰਸ ਦੇ ਵਿੱਚ ਇਸਨੇ ਵੀ ਭਾਗ ਲਿਆ, ਕੁਛ ਕਵਿਤਾ ਵੀ ਪੜ੍ਹੀਆਂ। ਉਹਦੇ ਵਿੱਚ ਮੁੱਦੇ ਇਹ ਪਾਸ ਹੋਏ ਕਿ ਲਾਲਾ ਹਰਦਿਆਲ ਨੂੰ ਲਿਆਂਦਾ ਜਾਵੇ, ਕਿਉਂਕਿ ਲਾਲਾ ਹਰਦਿਆਲ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਉਸ ਸਮੇਂ ਟੋਪ ਸਨ। ਉਹਨਾਂ ਨੂੰ ਲਿਆਂਦਾ ਜਾਵੇ ਤੇ ਉਹਨਾਂ ਨੂੰ ਲਿਆ ਕੇ ਇੱਕ ਅਖਬਾਰ ਵੀ ਚਾਲੂ ਕੀਤਾ ਜਾਵੇ ਤੇ ਦੇਸ਼ ਨੂੰ ਜਗਾਇਆ ਜਾਵੇ, ਕ੍ਰਾਂਤੀਕਾਰੀ ਲੋਕ ਜਿਹੜੇ ਹਨ ਇਕੱਠੇ ਹੋਣ, ਇੱਕ ਮੰਚ ਤੇ ਆਣ ਕੇ ਇਕੱਠੇ ਹੋਣ, ਇਹ ਸੋਚ ਸੀ। ਤੇ ਇਸ ਦੇ ਵਾਸਤੇ 2 ਜੂਨ ਦਾ ਦਿਨ ਜਿਹੜਾ ਸੀ ਉਹ ਨਿਰਧਾਰਿਤ ਕਰ ਲਿਆ। 2 ਜੂਨ ਵਾਲੇ ਦਿਨ ਇਹ ਵੱਡੀ ਮੀਟਿੰਗ ਜਿਹੜੀ ਹੈ ਉਹ ਹੋਵੇਗੀ। ਕਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਜਿਹੜਾ ਹੈ ਉੱਥੇ ਮੀਟਿੰਗ ਦੇ ਵਿੱਚ ਬੈਠਾ, ਉਹਨਾਂ ਦੇ ਵਿਚਾਰ ਸੁਣਦਾ ਹੈ, ਉੱਥੋਂ ਦਾ ਮਾਹੌਲ ਕੀ ਹੈ, ਇਹ ਸਾਰਾ ਕਵਿਤਾ ਦੇ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ ਹੈ।
ਉਹ ਗਏ ਜੋ ਵਿਦੇਸ਼ ਦੇ ਲਿਆ ਸਤਾਰ ਕੇ ਕਿ ਜ਼ਿੰਦਗੀ ਸੁਧਾਰਾਂਗੇ, ਮਿਹਨਤ ਕਰਾਂਗੇ ਉੱਥੇ ਮਾਣ ਮਾਰ ਕੇ ਤੇ ਵਿਗੜੀ ਸਵਾਰਾਂਗੇ। ਉਹ ਦੁਨੀਆ ਮਹਾਨਿਆ ਰੰਗ ਤਣੀ ਪਾਵੇ ਇੱਕ ਜੈਸਾ ਮਾਣਿਆ,
ਉੱਥੇ ਜਾ ਕੇ ਵੱਖ ਰੰਗ ਦੇ ਸਿਆਉਂਦੇ ਆ ਮਨਾਂ ਨੂੰ ਦਿਖਾਵਦੇ, ਕਾਲੇ ਪੇਡਾਂ ਆਖ ਹਿੰਦੀਆਂ ਬੁਲਾਉਂਦੇ ਆ ਜੁੰਦੇ ਧੋਣਾ ਚਾਵਦੇ, ਟਿੱਕਾ ਬਦਨਾਮੀ ਦਾ ਹੋਇਆ ਅਹਿਸਾਸ ਹਿੰਦ ਦੀ ਗੁਲਾਮੀ ਦਾ।
ਗਏ ਜੋ ਵਿਦੇਸ਼ ਦੇ ਲਿਆਸਾ ਤਾਰ ਕੇ ਕਿ ਜ਼ਿੰਦਗੀ ਸੁਧਾਰਾਂਗੇ, ਮਿਹਨਤ ਕਰਾਂਗੇ ਉੱਥੇ ਮਨ ਮਾਰ ਕੇ ਤੇ ਵਿਗੜੀ ਸਵਾਰਾਂਗੇ। ਉਹ ਦੁਨੀਆ ਮਹਾਨਿਆ ਰੰਗ ਤਣੀ ਪਾਵੇ ਇੱਕ ਜੈਸਾ ਮਾਣਿਆ,
ਉੱਥੇ ਜਾ ਕੇ ਵੱਖ ਰੰਗ ਦੇ ਸਿਆਉਂਦੇ ਆ ਜੋ ਮਨਾਂ ਨੂੰ ਦੁਖਾਵਦੇ, ਕਾਲੇ ਪੇਡਾਂ ਆਖ ਹਿੰਦੀਆਂ ਬੁਲਾਉਂਦੇ ਆ ਜੋਦੇ ਧੋਣਾ ਚਾਵਦੇ, ਟਿੱਕਾ ਬਦਨਾਮੀ ਦਾ ਹੋਇਆ ਅਹਿਸਾਸ ਹਿੰਦ ਦੀ ਗੁਲਾਮੀ ਦਾ।
ਗੁਰਮਤਾ ਕਰਕੇ ਪੰਜਾਬੀ ਸ਼ੇਰਾਂ ਨੇ ਸੱਦਿਆ ਦੀਵਾਨਿਆ, ਜੁੜਾਂਗੇ ਹਜ਼ਾਰਾਂ ਨਾਲ ਲਗਾਈਆਂ ਦੇ ਰਾਣੇ ਅਣਖੀ ਜਵਾਨਿਆ, ਦੇਸ਼ ਦੇ ਜੋ ਦਰਦੀ ਜਾਗ ਪਈ ਅਣਖ ਜੋ ਸੀ ਜਾਂਦੀ ਮਰਦੀ,
ਵੱਖ ਵੱਖ ਰੱਖੇ ਸਭਨਾ ਵਿਚਾਰ ਜੀ ਖੁੰਜੇ ਨਾ ਨਿਸ਼ਾਨਿਓ, ਕਰ ਲੋ ਬਹਾਲ ਖੁੱਸਾ ਸਤਿਕਾਰ ਜੀ ਮੌਤ ਦੇ ਦੀਵਾਨਿਓ, ਕੌਮ ਨੂੰ ਜਗਾਉਣਾ ਹੈ ਸਵੈ ਰਾਜ ਵਾਲਾ ਪਰਚਮ ਚਲਾਉਣਾ ਹੈ,
ਕੀਤੀ ਦੇਸ਼ ਸੇਵਾ ਪ੍ਰਿਥਵੀ ਚੌਹਾਨ ਨੇ ਵਾਰ ਦੇ ਪ੍ਰਾਣਾ ਨੂੰ, ਰਾਣਾ ਪ੍ਰਤਾਪ ਭਾਰਤ ਦੇ ਮਾਣ ਨੇ ਰੋਕ ਕੇ ਤੂਫਾਨਾਂ ਨੂੰ, ਸ਼ਿਵਾਜੀ ਵਾਂਗ ਡਟਣਾ ਫਾਏ ਲੱਗ ਕੌਮ ਦੀ ਫਾਈ ਨੂੰ ਕੱਟਣਾ,
ਪੰਜਵੇਂ ਤੇ ਨੌਵੇਂ ਗੁਰੂਵਾਰ ਸੀਸ ਜੀ ਬਚਾਈ ਲਾਜ ਹਿੰਦ ਦੀ, ਕਿਹੜਾ ਕਰੂ ਦੱਸੋ ਦੁਨੀਆਂ ਤੇ ਰੀਸ ਜੀ ਗੋਬਿੰਦ ਮੇਰ ਗਿੰਦ ਦੀ, ਜੋ ਕੀਤੀ ਕੁਰਬਾਨੀ ਸੀ ਜਦ ਯਾਵਰਾਂ ਨੂੰ ਕਰਵਾਈ ਨਾਨੀ ਸੀ।
ਕੂਕਿਆਂ ਦੀ ਜੱਗ ਤੇ ਮਿਸਾਲ ਅਜਬ ਹੈ, ਕੂਕਿਆਂ ਦੀ ਜੱਗ ਅਜਾਬ ਮਿਸਾਲ ਹੈ, ਹਿੱਤ ਦੇਸ਼ ਜੋ ਕਰੀ ਤੋਪ ਸਾਵੇਂ ਖੜੇ ਲੈ ਕੇ ਤੇ ਪਾਲ ਹੈ, ਹਾਮੀ ਸੱਚ ਦੀ ਭਰੀ ਜਲਾ ਵਤਨ ਹੋ ਕੇ ਵੀ ਰੋਕ ਦੇਣਾ ਜੋਸ਼ ਫਾਂਸੀਆਂ ਤੇ ਰੋਕੇ ਵੀ,
ਉੱਠੋ ਜਿੰਨੇ ਦੇਸ਼ ਸਿਰ ਲਾਵਣਾ ਰੱਖਣੀ ਨਾ ਸ਼ੰਕਾ ਹੈ, ਤਲੀ ਤਾਰ ਸੀਸ ਯਾਰ ਗਲੀ ਜਾਵਣਾ ਹੋਏ ਕੇ ਨਿਸ਼ੰਕਾ ਹੈ, ਗੈਰ ਨੂੰ ਪਜਾਵਣਾ ਦੇਸ਼ ਦੀ ਆਜ਼ਾਦੀ ਹਿੱਤ ਤਣ ਲਾਵਣਾ,
ਪਾਰਟੀ ਬਣਾਈ ਹੋਈ ਪਰਵਾਣਿਆ ਕਿਆ ਹਰਦਿਆਲਿਆ, ਪਕਣਾ ਬਣਾਇਆ ਉਹਦਾ ਪਰਦਾਣਿਆ ਜੋ ਮਰਦ ਕਮਾਲਿਆ, ਨਹੀਂ ਰਤਾ ਸੁੱਕ ਜੀ ਨਹੀਂ ਰਤਾ ਸ਼ੱਕ ਜੀ, ਚੜੇ ਪਾਣ ਕੋਈ ਸਕਦਾ ਨਾ ਡਟ ਜੀ,
ਲੱਖਾਂ ਤੁਰੇ ਆਸ਼ਕ ਆਜ਼ਾਦੀ ਹੀਰ ਦੇ ਹਰਦਿਆਲ ਦੇ ਸਣੇ, ਮਰਦਾਂ ਨੇ ਸਿਦਕ ਸਾਗਰਾਂ ਨੂੰ ਚੀਰ ਦੇ ਸੱਚ ਨਾ ਆਪਣੇ
ਗਿੱਲ ਦੇ ਵਿਚਾਰਿਆ,
ਗਦਰ ਦਾ ਆਗੂ ਹੋਇਆ ਕਰਤਾਰਿਆ।
ਸੱਜਣੋ ਉਹ ਟਾਈਮ ਇਸ ਤਰ੍ਹਾਂ ਦਾ ਸੀ, ਉਹਨਾਂ ਲੋਕਾਂ ਤੇ ਕੀ ਬੀਤੀ ਹੋਵੇਗੀ ਜਦੋਂ ਬਗਾਨਿਆਂ ਦੇਸ਼ਾਂ ਦੇ ਵਿੱਚ ਉਹਨਾਂ ਦੀ ਇੱਜ਼ਤ ਜਿਹੜੀ ਹੈ ਇਹ ਕੀਤੀ ਜਾਂਦੀ ਕਿ ਕੁੱਤਿਆਂ ਦੇ ਸਮਾਨ ਉਹਨਾਂ ਨੂੰ ਵੇਖਿਆ ਜਾਂਦਾ ਕਿ ਇਹ ਗੁਲਾਮ ਦੇਸ਼ ਦੇ ਵਾਸੀ ਨੇ। ਜਦੋਂ ਕੋਈ ਹਿੰਦੁਸਤਾਨ ਦੇ ਵਿੱਚੋਂ ਬਾਹਰ ਗਿਆ, ਉਸਨੇ ਉੱਥੋਂ ਦਾ ਜਾ ਕੇ ਮਾਹੌਲ ਵੇਖਿਆ, ਸਾਹਿਤ ਪੜ੍ਹਿਆ, ਆਪਣੇ ਹਿੰਦੁਸਤਾਨ ਦੇ ਨਾਲ ਉਸਦੀ ਤੁਲਨਾ ਕੀਤੀ, ਤੇ ਫਿਰ ਉਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਲੋਕ ਵੀ ਗੁਲਾਮ ਸਨ ਤੇ ਇਹ ਆਜ਼ਾਦ ਹੋ ਗਏ, ਅਸੀਂ ਕਿਉਂ ਨਹੀਂ ਆਜ਼ਾਦ ਹੋ ਸਕਦੇ। ਇਹਨਾਂ ਗੱਲਾਂ ਦੇ ਵਿੱਚੋਂ ਉਹ ਲੋਕ ਨਿਕਲੇ। ਸਰਾਭੇ ਦੀ ਚੜ੍ਹਦੀ ਜਵਾਨੀ ਹੈ, ਹਜੇ 17 ਕੁ ਸਾਲਾਂ ਦੀ ਉਮਰ ਹੈ, 17-18 ਸਾਲਾਂ ਦੀ ਉਮਰ, ਤੇ ਜਦੋਂ ਉਸਨੇ ਆਪਣੀ ਹੁੰਦੀ ਨਿਰਾਦਰੀ ਹਿੰਦੁਸਤਾਨ ਦੀ ਵੇਖੀ, ਰੋਸ ਸੀ ਮਨ ਦੇ ਵਿੱਚ, ਬੜਾ ਪ੍ਰਚਾਰ ਕੀਤਾ ਇਸ ਗੱਲ ਦਾ। ਪੜ੍ਹਾਈਆਂ ਜਿਹੜੀਆਂ ਸਨ ਉੱਥੇ ਹੀ ਛੁੱਟ ਗਈਆਂ, ਇਸ ਗੱਲ ਦੇ ਵਿੱਚ ਲੱਗ ਗਏ ਕਿ ਕਿਸੇ ਨਾ ਕਿਸੇ ਤਰ੍ਹਾਂ ਜਿੰਨੇ ਭਾਰਤੀ ਇੱਥੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਅਮੈਰੀਕਾ ਕੈਨੇਡਾ ਦੇ ਵਿੱਚ ਬੈਠੇ ਨੇ, ਸਾਰੇ ਦੇ ਸਾਰੇ ਇਕੱਠੇ ਕਰ ਲਏ ਜਾਣ, ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਤੇ ਅਸੀਂ ਸਾਰੇ ਜ਼ੋਰ ਲਾਈਏ ਤੇ ਹਿੰਦੁਸਤਾਨ ਦੇ ਵਿੱਚ ਜਾ ਕੇ ਇੱਕ ਐਸਾ ਜੰਗ, ਇੱਕ ਐਸੀ ਕ੍ਰਾਂਤੀ ਛੇੜੀਏ ਜਿਸ ਦੇ ਅੱਗੇ ਅੰਗਰੇਜ਼ ਜਿਹੜਾ ਹੈ ਉਹ ਕੁਛ ਵੀ ਨਾ ਕਰ ਸਕੇ, ਉੱਡ ਜਾਵੇ ਹਵਾ ਦੇ ਵਾਂਗ, ਪੱਤਿਆਂ ਦੇ ਵਾਂਗ, ਸੁੱਕੇ ਪੱਤਿਆਂ ਦੇ ਵਾਂਗ ਉੱਡ ਜਾਵੇ, ਐਸੀ ਕ੍ਰਾਂਤੀ ਲੈ ਆਉਂਦੀ ਜਾਵੇ। ਹੁਣ ਕ੍ਰਾਂਤੀ ਲਿਆਉਣੀ ਹੈ, ਕ੍ਰਾਂਤੀ ਲਿਆਉਣ ਵਾਸਤੇ ਪ੍ਰਚਾਰ ਹੋਣਾ ਸ਼ੁਰੂ ਹੋਇਆ। 2 ਜੂਨ ਦਾ ਦਿਨ ਜਿਹੜਾ ਸੀ ਉਹ ਨਿਯਤ ਕਰ ਲਿਆ ਗਿਆ। 2 ਜੂਨ ਵਾਲੇ ਦਿਨ ਲਾਲਾ ਹਰਦਿਆਲ ਵੀ ਪਹੁੰਚ ਗਿਆ ਸੋਹਣ ਸਿੰਘ ਪਕਣਾ। ਇਸ ਸਾਰੀ ਮੀਟਿੰਗ ਦਾ ਜਾਂ ਇਹ ਜਿਹੜੀ ਪਾਰਟੀ ਬਣਾਈ ਜਾ ਰਹੀ ਹੈ ਉਸਦਾ ਪ੍ਰੈਜ਼ੀਡੈਂਟ ਹੈ, ਸਭ ਤੋਂ ਪਹਿਲਾਂ ਉਹ ਬੋਲੇ। ਉਹਨਾਂ ਨੇ ਹਿੰਦੁਸਤਾਨ ਦੀ ਸਥਿਤੀ ਨੂੰ ਦੱਸਿਆ, ਉਸ ਸਮੇਂ ਵਰਲਡ ਦੀ ਸਥਿਤੀ ਨੂੰ ਦੱਸਿਆ, ਸੰਸਾਰ ਦੀ ਸਥਿਤੀ ਨੂੰ ਦੱਸਿਆ ਕਿ ਇਹ ਸਮੇਂ ਸੰਸਾਰ ਇਸ ਤਰ੍ਹਾਂ ਹੈ। ਫਿਰ ਇੱਕ ਬਹੁਤ ਵੱਡੀ ਗੱਲ ਸੀ, ਕਿਉਂਕਿ ਹੁਣ ਇਹ 1914 ਦੀ ਗੱਲ ਹੈ, ਉਦੋਂ ਯੁੱਧ ਸ਼ੁਰੂ ਹੋ ਚੁੱਕਿਆ ਸੀ, ਪਹਿਲਾਂ ਵਿਸ਼ਵ ਯੁੱਧ ਸ਼ੁਰੂ ਹੋਣ ਦੇ ਕਾਰਨ ਇਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲ ਗਈ ਕਿ ਸਾਰਿਆਂ ਦਾ ਧਿਆਨ ਜਿਹੜਾ ਹੈ ਉਹ ਜਰਮਨ ਵੱਲ ਲੱਗਾ ਹੋਇਆ। ਹੁਣ ਮੌਕਾ ਹੈ ਕਿ ਅੰਗਰੇਜ਼ ਦਾ ਧਿਆਨ ਵੀ ਜਰਮਨ ਵੱਲ ਹੈ, ਹੁਣ ਉਹਨਾਂ ਦਾ ਧਿਆਨ ਦਾ ਇਹ ਫਾਇਦਾ ਚੱਕਿਆ ਜਾਵੇ ਕਿ ਹਿੰਦੁਸਤਾਨ ਦੇ ਵੱਲ ਉਹਨਾਂ ਦਾ ਇੱਕ ਵਿਸ਼ੇਸ਼ ਧਿਆਨ ਨਹੀਂ ਹੋ ਸਕਦਾ ਤੇ ਉਸ ਖਿੱਤੇ ਦੇ ਵਿੱਚੋਂ ਜਿਹੜਾ ਹੈ ਉਹ ਕ੍ਰਾਂਤੀ ਲਿਆਂਦੀ ਜਾਵੇ। ਹੁਣ ਨਵੀਂ ਕ੍ਰਾਂਤੀ ਲਿਆਉਣੀ ਹੈ, ਉਸ ਦੇ ਵਾਸਤੇ ਇਹਨਾਂ ਦੇ ਸੰਪਰਕ ਜਿਹੜੇ ਸਨ ਉਹ ਵੱਖਰੇ ਵੱਖਰੇ ਕ੍ਰਾਂਤੀਕਾਰੀਆਂ ਦੇ ਨਾਲ ਵੀ ਹੋਏ, ਜਿਹਦੇ ਵਿੱਚ ਰੂਸ ਦੇ ਬਹੁਤ ਸਾਰੇ ਕ੍ਰਾਂਤੀਕਾਰੀ ਸਨ, ਕਿਉਂਕਿ 1917 ਦੇ ਵਿੱਚ ਜਿਹੜਾ ਹੈ ਰੂਸ ਦੇ ਵਿੱਚ ਕ੍ਰਾਂਤੀ ਆ ਗਈ, ਉਹਨਾਂ ਨੇ ਤਖਤਾ ਪਲਟ ਦਿੱਤਾ, 11 ਦਾ ਤਖਤਾ ਪਲਟ ਕੇ ਤੇ ਉੱਥੇ ਜਿਹੜਾ ਸੀ ਸਾਮਵਾਦ ਪੈਦਾ ਹੋਇਆ। ਹੁਣ ਉਹਨਾਂ ਦੇ ਨਾਲ ਵੀ ਇਹਨਾਂ ਦੇ ਸੰਪਰਕ ਸਨ, ਉਹਨਾਂ ਨੇ ਵੀ ਆਪਣੇ ਦੇਸ਼ 'ਚ ਕ੍ਰਾਂਤੀ ਲਿਆਉਣੀ ਸੀ, ਉਹ ਵੀ ਲੋਕ ਤੰਗ ਸਨ ਉਹਨਾਂ ਰਾਜਿਆਂ ਤੋਂ, ਇੱਧਰੋਂ ਇਹ ਵੀ ਤੰਗ ਸਨ। ਹੁਣ ਇਹਨਾਂ ਦੁਖੀਆਂ ਨੇ ਆਪਸ ਵਿੱਚ ਵਿਚਾਰ ਵਟਾਂਦਰੇ ਕਰਨੇ ਸ਼ੁਰੂ ਕਰ ਦਿੱਤੇ ਕਿ ਕੀ ਕੀਤਾ ਜਾਵੇ, ਕਿਸ ਤਰ੍ਹਾਂ ਕੀਤਾ ਜਾਵੇ। ਜੋ ਰਸ਼ੀਆ ਦੇ ਵਿੱਚ ਹੋਇਆ ਜਿਸ ਤਰ੍ਹਾਂ ਉਹਨਾਂ ਨੇ ਕੀਤਾ, ਉਸੇ ਤਰ੍ਹਾਂ ਦੀ ਹੀ ਮੀਟਿੰਗ ਇਹਨਾਂ ਦੀ ਸੀ ਕਿ ਇਸੇ ਤਰ੍ਹਾਂ ਹੀ ਕਰ ਲਿਆ ਜਾਵੇ। ਤੇ ਪਹਿਲਾਂ ਸਭ ਤੋਂ ਪਹਿਲਾਂ ਨਿਯਮ ਪਾਸ ਹੋਇਆ ਕਿ ਇੱਕ ਅਖਬਾਰ ਕੱਢਿਆ ਜਾਵੇ, ਅਖਬਾਰ ਦੇ ਰਾਹੀਂ, ਕਿਉਂਕਿ ਉਸ ਸਮੇਂ ਸਭ ਤੋਂ ਵਧੀਆ ਸਾਧਨ ਇਹ ਸੀ ਪ੍ਰਚਾਰ ਦਾ, ਅਖਬਾਰ ਕੱਢ ਕੇ ਤੇ ਵੱਖਰੇ ਵੱਖਰੇ ਹਿੰਦੁਸਤਾਨ ਕੀ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਕੋਈ ਭਾਰਤੀ ਵੱਸਦਾ ਉੱਥੋਂ ਉੱਥੋਂ ਤੱਕ ਪਹੁੰਚਾਇਆ ਜਾਵੇ। ਭਾਰਤੀ ਹੀ ਨਹੀਂ, ਉਹ ਦੇਸ਼ ਪ੍ਰੇਮੀ ਜਿਹੜੇ ਸੰਸਾਰ ਦੇ ਵਿੱਚੋਂ ਇਹ ਜਿਹੜਾ ਬਸਤੀਵਾਦ ਦਾ ਰਾਜ ਖਤਮ ਕਰਨਾ ਚਾਹੁੰਦੇ ਨੇ ਉਹ ਸਾਰੇ ਸਾਡੇ ਨਾਲ ਜੁੜ ਜਾਣ। ਇਸ ਕਰਕੇ ਅਖਬਾਰ ਜਿਹੜੀ ਹੈ 1 ਨਵੰਬਰ ਦੇ ਵਾਲੇ ਦਿਨ ਪਹਿਲੀ ਅਖਬਾਰ ਗਦਰ ਜਿਸ ਦਾ ਨਾਮ ਸੀ ਉਹ ਪੇਸ਼ ਕੀਤੀ ਗਈ। ਯਾਦ ਰੱਖਣਾ 10,000 ਕਾਪੀ ਛਪੀ ਇਸ ਅਖਬਾਰ ਦੀ ਪਹਿਲੀ ਵਾਰ, ਤੇ ਸਾਰੇ ਵੱਖਰੇ ਵੱਖਰੇ ਵਿਦੇਸ਼ਾਂ ਦੇ ਵਿੱਚ ਫ੍ਰੀ ਭੇਜੀ ਗਈ। ਇਹ ਅਖਬਾਰ ਜਿਸ ਦੀ ਮੁੱਖ ਪੇਜ ਦੇ ਉੱਤੇ ਇੱਕ ਹੈਡਿੰਗ ਦਿੱਤੀ ਜਾਂਦੀ ਸੀ, ਉਸ ਹੈਡਿੰਗ ਦੇ ਵਿੱਚ ਇਸ਼ਤਿਹਾਰ ਦੇ ਵਿੱਚ ਇੱਕ ਇਸ਼ਤਿਹਾਰ ਦਿੱਤਾ ਜਾਂਦਾ ਸੀ, ਉਸ ਦੇ ਵਿੱਚ ਇਹ ਲਿਖਿਆ ਜਾਂਦਾ ਸੀ ਕਿ ਲੋੜ ਹੈ ਭਾਰਤ ਦੇ ਵਿੱਚੋਂ ਜੁਝਾਰੂ ਅਣਖ ਮਰਦ ਵਾਲੇ ਸੂਰਮਿਆਂ ਦੀ। ਫਿਰ ਥੱਲੇ ਲਿਖਿਆ ਜਾਂਦਾ ਸੀ ਤਨਖਾਹ, ਤਨਖਾਹ ਦੇ ਸਾਹਮਣੇ ਲਿਖਿਆ ਜਾਂਦਾ ਸੀ ਮੌਤ, ਫਿਰ ਲਿਖਿਆ ਜਾਂਦਾ ਸੀ ਇਨਾਮ, ਇਨਾਮ ਦੇ ਵਿੱਚ ਲਿਖਿਆ ਜਾਂਦਾ ਸੀ ਸੁਤੰਤਰਤਾ ਆਜ਼ਾਦੀ, ਸਥਾਨ ਸਥਾਨ ਹਿੰਦੁਸਤਾਨ ਦਾ ਮੈਦਾਨ। ਇਹ ਸਾਰੀ ਇਸ਼ਤਿਹਾਰ ਜਿਹੜਾ ਸੀ ਇਹ ਫਰੰਟ ਪੇਜ ਤੇ ਹੁੰਦਾ ਸੀ ਗਦਰ ਅਖਬਾਰ ਦੇ ਵਿੱਚ ਕਿ ਕੋਈ ਉੱਠੋ ਮਰਦ ਸੂਰਮਾ। ਇਹਨਾਂ ਨੇ ਸਾਰੀ ਮੀਟਿੰਗ ਕੀਤੀ, ਇਹ 2 ਜੂਨ ਦੀ ਜਿਹੜੀ ਮੀਟਿੰਗ ਹੋਈ ਇਸ ਦੇ ਵਿੱਚ ਸਾਰੇ ਮੁੱਦੇ ਪਾਸ ਹੋਏ ਕਿ ਕੀ ਕਰਨਾ ਚਾਹੀਦਾ ਤੇ ਕਿਸ ਤਰ੍ਹਾਂ ਕਰਨਾ ਚਾਹੀਦਾ, ਪੈਸਾ ਕਿੱਥੋਂ ਆਵੇਗਾ। ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਸੀ ਇਹਨਾਂ ਦੇ ਵਿੱਚ, ਉਹਨੇ ਸਭ ਤੋਂ ਪਹਿਲਾਂ $200 ਜਿਹੜਾ ਸੀ ਆਪਣੀ ਜੇਬ ਚੋਂ ਕੱਢ ਕੇ ਮੇਜ਼ ਦੇ ਉੱਤੇ ਰੱਖਿਆ। ਉਹਨੇ ਆਖਿਆ ਜਦੋਂ ਜਦੋਂ ਵੀ ਮੁਸੀਬਤ ਪਈ ਹੈ ਉਦੋਂ ਰੁਪਈਏ ਇਕੱਠੇ ਕੀਤੇ ਗਏ ਨੇ, ਮੈਂ ਸਭ ਤੋਂ ਪਹਿਲਾਂ ਦਾਨ ਦਿੰਦਾ ਹਾਂ ਇਸ ਪਾਰਟੀ ਵਾਸਤੇ। ਉਸ ਤੋਂ ਬਾਅਦ ਸਾਰਿਆਂ ਨੇ ਆਪਣੇ ਕੁਛ ਨਾ ਕੁਛ ਆਪਣੇ ਹਿੱਸੇ ਦੇ ਵਿੱਚੋਂ ਦਾਨ ਕੀਤਾ। ਇਸ ਤਰ੍ਹਾਂ ਪਾਰਟੀ ਦਾ ਬਜਟ ਤੈਅ ਹੋਇਆ ਕਿ ਆਹ ਬਜਟ ਹੈ, ਇਸ ਦੇ ਹਿਸਾਬ ਦੇ ਨਾਲ ਪਾਰਟੀ ਚੱਲੇਗੀ, ਇੰਨੇ ਹਥਿਆਰ ਖਰੀਦੇ ਜਾਣ, ਜਹਾਜ਼ ਕੀਤੇ ਜਾਣ। ਇਹਨਾਂ ਦਿਨਾਂ ਦੇ ਵਿੱਚ ਹੀ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਨੇ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਸੀ ਉਹ ਕਿਰਾਏ ਤੇ ਲਿਆ, ਉਹ ਕੈਨੇਡਾ ਗਏ, ਬਹੁਤ ਸਾਰੇ ਮੁਸਾਫਰ ਉਹਨਾਂ ਦੇ ਨਾਲ ਸਨ, ਭਾਰਤੀ ਕਿਸਾਨ ਜਿਨ੍ਹਾਂ ਨੂੰ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਤੁਹਾਨੂੰ ਲੈ ਕੇ ਜਾਣਾ ਤੇ ਉੱਥੇ ਕੈਨੇਡਾ ਦੀ ਧਰਤੀ ਦੇ ਉੱਤੇ ਬਹੁਤ ਸਾਰੀ ਜ਼ਮੀਨ ਵਿਹਲੀ ਪਈ ਹੈ ਤੇ ਉੱਥੇ ਖੇਤੀ ਕਰਾਂਗੇ। ਹੁਣ ਜਦੋਂ ਉਹ ਕੈਨੇਡਾ ਦੀ ਧਰਤੀ ਤੇ ਪਹੁੰਚੇ, ਹੁਣ ਗੋਰੀ ਸਰਕਾਰ ਦਾ ਰਾਜ ਉੱਥੇ ਵੀ ਤੇ ਇੱਥੇ ਵੀ, ਉਹਨਾਂ ਨੇ ਉੱਤਰ ਨਹੀਂ ਨਾ ਦਿੱਤਾ। ਕਈ ਮਹੀਨੇ ਜਿਹੜਾ ਜਹਾਜ਼ ਸਮੁੰਦਰ ਦੇ ਵਿੱਚ ਖੜਿਆ ਰਿਹਾ, ਬਿਮਾਰੀ ਪੈ ਗਈ, ਬੜਾ ਕੁਛ ਹੋਇਆ, ਬੜੇ ਤਸ਼ੱਦਤ ਹੋਏ ਇਹਨਾਂ ਵਿਚਾਰਿਆਂ ਤੇ, ਇਹਨਾਂ ਨੂੰ ਧਰਤੀ ਤੇ ਉਤਰਨ ਨਹੀਂ ਦਿੱਤਾ, ਕੋਈ ਆਰਡਰ ਨਹੀਂ ਸੀ, ਇਹਨਾਂ ਨੂੰ ਉੱਥੋਂ ਹੀ ਵਾਪਸ ਮੋੜ ਦਿੱਤਾ। ਇੰਨੇ ਚਿਰ ਨੂੰ ਇੱਕ ਕੋਰੀਆ ਨਾਮਕ ਜਹਾਜ਼ ਜਿਹੜਾ ਸੀ ਭਾਈ ਜਵਾਲਾ ਸਿੰਘ ਦੇ ਅਧੀਨਗੀ ਦੇ ਹੇਠ, ਇਹਨਾਂ ਗਦਰੀ ਬਾਬਿਆਂ ਨੇ 76 ਗਦਰੀ ਜਿਹੜੇ ਸਨ ਉਹਦੇ ਵਿੱਚ ਬਿਠਾਏ, 100 ਗਦਰੀ ਰਾਹ ਦੇ ਵਿੱਚੋਂ ਚੜ੍ਹਨਾ ਸੀ, ਇਹ ਸਾਰੇ ਗਦਰੀ ਉਹ ਸਨ। ਉਸ ਤੋਂ ਬਗੈਰ ਇੱਕ ਤੋਸ਼ਾ ਮਾਰੂ ਜਹਾਜ਼ ਸੀ ਜਿਹੜਾ ਸੋਹਣ ਸਿੰਘ ਭਕਣਾ ਦੀ ਅਗਵਾਈ ਦੇ ਹੇਠ ਇੱਕ ਜਹਾਜ਼ ਹੋਰ ਸੀ, ਉਹਦੇ ਵਿੱਚ ਗਦਰੀ ਤੇ ਅਸਲਾ ਚਾੜਿਆ ਗਿਆ। ਇਹਨਾਂ ਸਾਰਿਆਂ ਦੀ ਇਹ ਮੀਟਿੰਗ ਸੀ, ਕੀ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ। ਕਰਤਾਰ ਸਿੰਘ ਸਰਾਭੇ ਨੇ ਸਾਰੇ ਆਪਣੇ ਦੇਸ਼ ਵਾਸੀ ਜਿਹੜੇ ਵੀ ਹੁਣ ਇਹ ਤੁਰੇ ਨੇ ਸਿਰ ਤੇ ਕਫਨ ਬੰਨ ਕੇ, ਇਹਨਾਂ ਸਾਰਿਆਂ ਨੂੰ ਲਲਕਾਰ ਕੇ ਕਰਤਾਰ ਸਿੰਘ ਸਰਾਭੇ ਨੇ ਕੀ ਆਖਿਆ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਜਾਗੋ ਹਿੰਦ ਪਿਆਰੀ ਦੇ ਨੂਰ ਚਸ਼ਮੋ, ਵਿੱਚ ਖੁਆਬ ਦੇ ਲਾਇਆ ਧਿਆਨ ਕਿੱਥੇ, ਚੰਦ ਚਾਨਣੀ ਦੇ ਕੇ ਕੂਕ ਸੁੱਤੇ, ਆਇਆ ਸਿਖਰ ਸੂਰਜ ਅਸਮਾਨ ਕਿੱਥੇ।
ਭੈੜੀ ਨੀਂਦ ਤੂੰ ਸਾਡੜੇ ਪੇਸ਼ ਪੈ ਗਈ, ਜਾਣ ਲਈ ਬਾਜੋਂ ਦੇਸੀ ਜਾਣ ਕਿੱਥੇ, ਸੁਰਖ ਸੁੱਖ ਲੈ ਰੋਂਦਾ ਤੁਸਾਂ ਗਿਰਦੇ, ਨੀਲੇ ਪੀਲੜੇ ਗਏ ਨਿਸ਼ਾਨ ਕਿੱਥੇ।
ਉਹ ਛੋਟੇ ਕੱਦ ਬੁਜਦੁਲ ਅਸੀਂ ਬਣੇ ਕਿਉਂ ਕਰ, ਗਏ 8-8 ਫੁੱਟੇ ਜਵਾਨ ਕਿੱਥੇ, ਅੱਜ ਰਹਿ ਗਏ ਅਸੀਂ ਬੇਅਣਖ ਕਾਫਰ, ਗਏ ਸੂਰਮੇ ਹਿੰਦ ਦੀ ਜਾਨ ਕਿੱਥੇ।
ਕਾਲਾ ਲੋਕ ਡਰਤੀ ਅੱਜ ਕਹਿਣ ਸਾਨੂੰ, ਗਏ ਹਿੰਦ ਦੇ ਉਹ ਅਦਬੋ ਸ਼ਾਨ ਕਿੱਥੇ, ਅੱਜ ਮਿੰਨਤਾਂ ਤੇ ਤੁਸੀਂ ਜ਼ੋਰ ਪਾਇਆ, ਮਾਰਨ ਮਰਨ ਦੇ ਗਏ ਗੁਮਾਨ ਕਿੱਥੇ।
ਉਹ ਜਿਹੜੇ ਸਨ ਰਈਅਤ ਅੱਜ ਦੇਖ ਰਈਅਤ, ਨੱਕ ਝਾੜਦੇ ਉਹ ਬੇਈਮਾਨ ਕਿੱਥੇ, ਜਦੋਂ ਹਿੰਦ ਤੂੰ ਸਾਡੜਾ ਜ਼ਬਤ ਕੀਤਾ, ਛੱਡਣ ਤੁਸਾਂ ਦਾ ਦੀਨੀ ਮਾਨ ਕਿੱਥੇ।
ਜਿਹੜਾ ਲਹਿਰ ਦਰਿਆ ਨਾ ਤਰ ਸਕੇ, ਜਾਨ ਬਚਾਵ ਸੀ ਬਹਿਰ ਤੂਫਾਨ ਕਿੱਥੇ, ਅੱਜ ਮਸਤ ਹੋ ਮਸਤੀ ਉਲ ਮਸਤ ਬੈਠੇ, ਅਕਲ ਭੋਦੂਓ ਗਈ ਹਵਾਨ ਖਾਨ ਕਿੱਥੇ।
ਉਹ ਕਿਉਂ ਨਾ ਸ਼ਮਸ਼ੀਰ ਜਵਾਬ ਦਿੰਦਾ, ਹੁੰਦਾ ਹਰੀ ਸਿੰਘ ਸੂਰਾ ਮਿਹਰਬਾਨ ਕਿੱਥੇ, ਅੱਜ ਅਣਖ ਬਦਲੇ ਜਿੰਦ ਵਾਰ ਦਿੰਦਾ, ਹੁੰਦਾ ਸੇਵਾ ਜੀ ਸ਼ੇਰ ਬਲਵਾਨ ਕਿੱਥੇ।
ਤੁਸਾਂ ਬੁਝਦਲੋ ਮੌਤ ਤੋਂ ਖੋਭ ਆਵੇ, ਤੁਸਾਂ ਬੁਝਦਲੋ ਮੌਤ ਤੋਂ ਖੋਭ ਆਵੇ, ਸ਼ੇਰ ਜੰਗ ਦਾ ਤੁਸਾਂ ਗੁਮਾਨ ਕਿੱਥੇ। 125,000 ਸੇ ਲੜੇਗਾ ਇੱਕ ਸੂਰਾ, ਗਏ ਗੁਰਾਂ ਦੇ ਇਹ ਫਰਮਾਨ ਕਿੱਥੇ।
ਉਹ ਤੁਸੀਂ ਸ਼ੇਰ ਦੇ ਗੁਰਮੁਖ ਘੇਰ ਬੱਚੇ, ਅੱਜ ਗਈ ਸ਼ੇਰਾਂ ਵਾਲੀ ਬਾਣ ਕਿੱਥੇ, ਮਰਾਂ ਮਾਰਾਂਗੇ ਲੜਾਂਗੇ ਹਿੰਦ ਬਦਲੇ, ਬੋਲੋ ਗੱਜ ਕੇ ਗਈ ਜ਼ੁਬਾਨ ਕਿੱਥੇ, ਬੋਲੋ ਗੱਜ ਕੇ ਗਈ ਜ਼ੁਬਾਨ ਕਿੱਥੇ।
ਜਦੋਂ ਦੇਸ਼ ਤੇ ਕੌਮ ਦੇ ਉੱਤੇ ਵਾਹ ਆਜ਼ਾਦੀ ਦੀ ਝੁੱਲਦੀ ਏ, ਉਦੋਂ ਦੇਸ਼ ਦੇ ਸੱਚਿਆਂ ਆਗੂਆਂ ਨੂੰ ਹੋਸ਼ ਰਹਿੰਦੀ ਨਾ ਸੀਸ ਤੇ ਪੱਗ ਦੀ ਏ। ਘਰ ਉੱਜੜ ਜਾਂਦੇ ਸੈਂਕੜੇ ਮੱਖੀਆਂ ਦੇ, ਬੱਤੀ ਮੋਮ ਦੀ ਤਾਂ ਇੱਕ ਜਗਦੀ ਏ, ਤੇ ਸ਼ਰਫ ਖੂਨ ਸ਼ਹੀਦਾਂ ਦਾ ਡੁੱਲ ਕੇ ਤੇ ਮਹਿੰਦੀ ਹੋਰਨਾਂ ਦੇ ਹੱਥਾਂ ਤੇ ਲੱਗਦੀ ਏ। ਇਹ ਮਰਜੀਵੜੇ ਜਿਹੜੇ ਸਨ ਉਸ ਧਰਤੀ ਦੇ ਉੱਤੋਂ ਉੱਠ ਕੇ, ਇਹਨਾਂ ਨੇ ਸੋਚਿਆ ਹਿੰਦੁਸਤਾਨ ਜਾਇਆ ਜਾਵੇ ਤੇ ਉੱਥੇ ਨਵੀਂ ਕ੍ਰਾਂਤੀ ਪੈਦਾ ਕੀਤੀ ਜਾਵੇ। ਯਾਦ ਰੱਖਣਾ, ਪੰਜਾਬੀ ਦਾ ਪਹਿਲਾ ਪੱਤਰਕਾਰ ਕਰਤਾਰ ਸਿੰਘ ਸਰਾਭਾ ਸੀ। ਕਰਤਾਰ ਸਿੰਘ ਸਰਾਭਾ ਜਦੋਂ ਪਤਾ ਲੱਗਾ ਕਿ ਇਹ ਗਦਰ ਅਖਬਾਰ ਜਿਹੜੀ ਹੈ ਸਪਤਾਹਿਕ ਅਖਬਾਰ ਪੇਸ਼ ਹੋਇਆ, ਤੇ ਇਸ ਨੂੰ ਕੰਬੋਜ਼ ਕਰਨ ਵਾਲਾ, ਲਿਖਣ ਵਾਲਾ, ਸਾਰੀ ਮਿਹਨਤ ਇਸਨੇ ਦਿਨ ਰਾਤ ਲੱਗ ਕੇ ਆਪ ਕਰਨੀ, ਉਹ ਇਕੱਠੇ ਕਰਨੇ ਲੇਖ ਵੱਖਰੇ ਵੱਖਰੇ ਕ੍ਰਾਂਤੀਕਾਰੀਆਂ ਦੇ, ਉਹਨਾਂ ਨੂੰ ਛਾਪਣਾ, ਇਹ ਸਾਰਾ ਕੰਮ ਕਰਤਾਰ ਸਿੰਘ ਸਰਾਭਾ ਨੇ ਆਪ ਕੀਤਾ ਹੈ। ਉਸ ਤੋਂ ਬਗੈਰ ਹਿੰਦੁਸਤਾਨ ਦਾ ਪਹਿਲਾ ਪਾਇਲਟ ਵੀ ਕਰਤਾਰ ਸਿੰਘ ਸਰਾਭਾ ਹੈ। ਛੋਟੀ ਜਿਹੀ ਉਮਰ ਹੈ, ਕੋਈ ਜ਼ਿਆਦਾ ਨਹੀਂ, ਕਿਉਂਕਿ 19-18 ਸਾਲ ਦੀ ਉਮਰ ਦੇ ਵਿੱਚ ਕਰਤਾਰ ਸਿੰਘ ਸਰਾਭਾ ਸ਼ਹੀਦ ਹੋ ਗਿਆ, ਛੋਟੀ ਜਿਹੀ ਉਮਰ ਹੈ। ਸਭ ਤੋਂ ਪਹਿਲਾ ਪਾਇਲਟ ਵੀ ਹਿੰਦੁਸਤਾਨ ਦਾ ਕਰਤਾਰ ਸਿੰਘ ਸਰਾਭਾ ਹੈ। ਇਸ ਨੇ ਜਹਾਜ਼ ਇਸ ਕਰਕੇ ਸਿੱਖਿਆ ਕਿ ਜੇ ਕਿਤੇ ਲੋੜ ਪੈ ਗਈ ਉੱਤੋਂ ਬੰਬਬਾਰੀ ਕਰਨ ਦੀ, ਤੇ ਫਿਰ ਇਹ ਵੀ ਢੰਗ ਜਿਹੜਾ ਹੈ ਵਰਤਿਆ ਜਾਵੇਗਾ, ਪਰ ਆਜ਼ਾਦੀ ਜ਼ਰੂਰ ਦਿਵਾਉਣੀ ਹੈ। ਇਹਨਾਂ ਸਾਰੇ ਮਰਜੀਵੜਿਆਂ ਦੀ ਫੌਜ ਇਕੱਠੀ ਹੋਈ ਤੇ ਮੈਂ ਤੁਹਾਨੂੰ ਦੱਸਿਆ ਕੋਰੀਆ ਜਹਾਜ਼, ਤੋਛਾ ਮਾਰੂ ਜਹਾਜ਼ ਤੇ ਬਾਬਾ ਗੁਰਦਿੱਤਾ ਦਾ ਜਹਾਜ਼ ਜਿਹਨੂੰ ਗੁਰੂ ਨਾਨਕ ਦਾ ਨਾਮ ਦਿੱਤਾ ਗਿਆ। ਇਹ ਤਿੰਨੇ ਹੀ ਜਹਾਜ਼ਾਂ ਦੇ ਵਿੱਚ ਗਦਰੀ ਬੈਠੇ ਸਨ ਆਉਣ ਵਾਸਤੇ। ਸਭ ਤੋਂ ਪਹਿਲਾਂ ਇਹ ਜਹਾਜ਼ ਬਾਬਾ ਗੁਰਦਿੱਤਾ ਵਾਲਾ ਜਹਾਜ਼ ਜਿਹੜਾ ਸੀ ਹਿੰਦੁਸਤਾਨ ਬਜਬਜ ਘਾਟ ਦੇ ਉੱਤੇ ਪਹੁੰਚਿਆ। ਇਸ ਜਹਾਜ਼ ਦੇ ਮੁਸਾਫਰਾਂ ਨੂੰ ਇਹ ਆਦੇਸ਼ ਸੀ ਗੋਰੀ ਸਰਕਾਰ ਦਾ ਕਿ ਥੱਲੇ ਉਤਰਦਿਆਂ ਸਾਰ ਸਿੱਧਾ ਹੀ ਆਪਣੇ ਘਰਾਂ ਨੂੰ ਪਹੁੰਚ ਜਾਣ। ਕੋਈ ਰੌਲਾ ਨਹੀਂ, ਕੋਈ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਰੋਸ਼ ਸੀ। ਉਹ ਕਈ ਮਹੀਨੇ ਵਿਚਾਰੇ ਸਮੁੰਦਰ ਦੇ ਵਿੱਚ ਖਲੋ ਕੇ ਆਏ ਸਨ, ਪਰ ਸਰਕਾਰ ਦਾ ਇਹ ਆਦੇਸ਼ ਸੀ ਕਿ ਕੋਈ ਰੋਸ਼ ਨਹੀਂ ਕਰੇਗਾ। ਕੁਛ ਲੋਕ ਜਿਹੜੇ ਸਨ ਉਹ ਚੁੱਪਚਾਪ ਗੱਡੀਆਂ ਦੇ ਵਿੱਚ ਬੈਠ ਵੀ ਗਏ, ਪਰ ਜਿਹੜੇ ਮਰਜੀਵੜੇ ਸਨ ਬਾਬਾ ਗੁਰਦਿੱਤਾ ਵਰਗੇ, ਉਹਨਾਂ ਨੇ ਫਿਰ ਗਲੀਆਂ ਦੇ ਵਿੱਚ, ਉਹ ਕਲਕੱਤੇ ਦੀਆਂ ਗਲੀਆਂ ਦੇ ਵਿੱਚ ਨਾਲ ਆਪਣੇ ਜਥੇ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕਰਾਇਆ, ਤੁਸੀਂ ਗੁਲਾਮ ਹੋ ਤੇ ਤੁਹਾਡੀ ਬਾਹਰ ਕੋਈ ਇੱਜ਼ਤ ਨਹੀਂ, ਅਸੀਂ ਹੋ ਕੇ ਵੇਖ ਕੇ ਆਏ ਹਾਂ। ਇੱਥੇ ਗੋਲੀ ਵੀ ਚੱਲੀ, 18 ਬੰਦੇ ਜਿਹੜੇ ਸਨ ਉਹ ਸ਼ਹੀਦ ਹੋਏ। ਯਾਦ ਰੱਖਿਓ, ਇਹਨਾਂ ਨੂੰ ਸ਼ਹੀਦ ਮੰਨਣ ਵਾਸਤੇ ਵੀ ਕੋਈ ਤਿਆਰ ਨਹੀਂ ਸੀ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ। ਸਭ ਤੋਂ ਪਹਿਲਾਂ ਆਖਿਆ, ਨਹੀਂ, ਉਹ ਜਿਹੜੇ ਕਾਮਾ ਗਾਟਾ ਮਾਰੂ ਜਹਾਜ਼ ਦੇ ਮੁਸਾਫਰ ਸਨ ਉਹ ਸ਼ਹੀਦ ਨੇ। ਇਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਭ ਤੋਂ ਪਹਿਲਾਂ ਦੇਣ ਹੈ, ਸਤਿਗੁਰਾਂ ਨੇ ਉਹਨਾਂ ਨੂੰ ਸ਼ਹੀਦ ਮੰਨਿਆ। ਉਹ 18 ਬੰਦੇ ਸ਼ਹੀਦ ਹੋਏ ਉੱਥੇ, ਤੇ ਕੁਛ ਅੰਗਰੇਜ਼ ਵੀ ਜਿਹੜੇ ਸਨ ਉਹ ਮਰੇ। ਉਸ ਤੋਂ ਬਾਅਦ ਇਹ ਸਤੰਬਰ ਦੇ ਵਿੱਚ 29 ਸਤੰਬਰ ਨੂੰ ਜਹਾਜ਼ ਪਹੁੰਚਦਾ, ਤੇ 8 ਅਕਤੂਬਰ ਦੇ ਵਿੱਚ ਜਿਹੜਾ ਹੈ ਇਹ ਤੋਛਾ ਮਾਰੂ ਜਹਾਜ਼ ਜਿਹੜਾ, ਜਿਹਦੇ ਵਿੱਚ ਸੋਹਣ ਸਿੰਘ ਪਕਣਾ ਜੀ ਦੀ ਅਗਵਾਈ ਦੇ ਹੇਠ ਇਹ ਕਰਤਾਰ ਸਿੰਘ ਸਰਾਭਾ ਆਦਿਕ ਸਾਰੇ ਸੂਰਮੇ ਨੇ, ਜਵਾਲਾ ਸਿੰਘ ਵਾਲਾ ਜਹਾਜ਼ ਕੋਰੀਆ ਨਾਮਕ ਇਹ ਪਹਿਲਾਂ ਪਹੁੰਚ ਜਾਂਦਾ, ਇਹ ਸਾਰੇ ਸੂਰਮੇ ਵੰਡ ਕੇ, ਭਾਵ ਪਤਾ ਨਾ ਲੱਗ ਸਕੇ ਕਿ ਕੀ ਕਰਨਾ ਹੈ। ਇੱਕ ਜਰਮਨ ਜਹਾਜ਼ ਤੋਂ ਇਹਨਾਂ ਨੇ ਬਹੁਤ ਸਾਰਾ ਅਸਲਾ ਬਰੂਦ ਜਿਹੜਾ ਹੈ ਉਹ ਰਸਤੇ ਦੇ ਵਿੱਚ ਹੀ ਆਪਣੇ ਜਹਾਜ਼ 'ਚ ਭਰਿਆ ਹੋਇਆ ਸੀ। ਇਹ ਇਸੇ ਤਰ੍ਹਾਂ ਅਸਲਾ ਲੈ ਕੇ ਹਿੰਦੁਸਤਾਨ ਦੇ ਵਿੱਚ ਪਹੁੰਚੇ। ਹੋਰ ਵੀ ਕਈ ਘਟਨਾ ਨੇ, ਪਰ ਮੇਰੇ ਕੋਲ ਸਮਾਂ ਨਹੀਂ। ਇੱਥੇ ਕਲਕੱਤੇ ਦੇ ਵਿੱਚ ਬਹੁਤ ਸਾਰੀਆਂ ਘਟਨਾ ਵਾਪਰੀਆਂ, ਜਿਹਦੇ ਵਿੱਚੋਂ ਇੱਕ ਘਟਨਾ ਇਹ ਵੀ ਹੈ ਕਿ ਕਰਤਾਰ ਸਿੰਘ ਸਰਾਭਾ ਨੇ ਇੱਕ ਅੰਗਰੇਜ਼ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਇਹ ਵੀ ਘਟਨਾ ਹੈ। ਇਸ ਤੋਂ ਬਗੈਰ ਕਈ ਹੋਰ ਵੀ ਵਿਰੋਧ ਹੋਏ, ਭਾਵ ਕਿ ਇਹ ਆਪਣੇ ਆਪਣੇ ਦੇਸ਼ ਜਿੱਥੋਂ ਜਿੱਥੋਂ ਦੇ ਇਲਾਕੇ ਦੇ ਸਨ ਸਾਰੇ ਪਹੁੰਚ ਕੇ ਪੰਜਾਬ ਦੇ ਵਿੱਚ ਇਕੱਠੇ ਹੋਏ। ਇਹਨਾਂ ਨੇ ਇਕੱਠ ਪੰਜਾਬ 'ਚ ਕੀਤਾ, ਇਕੱਠ ਕਰਕੇ ਪੰਜਾਬ ਦੇ ਵਿੱਚ, ਤੇ ਫਿਰ ਇਹ ਗੱਲ ਦਾ ਮੁੱਦਾ ਰੱਖਿਆ ਗਿਆ ਕਿ ਹੁਣ ਦੇਸ਼ ਆਜ਼ਾਦ ਕਰਾਉਣਾ ਹੈ, ਤੇ ਹੁਣ ਸਭ ਤੋਂ ਪਹਿਲਾਂ ਇਹ ਸੀ ਕਿ ਕੋਈ ਸਿਆਣਾ ਨੇਤਾ ਜਿਹੜਾ ਹੈ ਉਹ ਇਹਨਾਂ ਦੀ ਅਗਵਾਈ ਕਰੇ। ਉਸ ਦੇ ਵਾਸਤੇ ਬੰਗਾਲ ਦਾ ਰਾਸ ਬਿਹਾਰੀ ਬੋਸ ਉਹ ਆ ਗਿਆ, ਕਿਉਂਕਿ ਬੰਗਾਲ ਤੇ ਪੰਜਾਬ ਦੀ ਸਥਿਤੀ ਕੁਛ ਇਸ ਤਰ੍ਹਾਂ ਦੀ ਹੈ ਕਿ ਬੰਗਾਲ 'ਚ ਸਭ ਤੋਂ ਪਹਿਲਾਂ ਅੰਗਰੇਜ਼ ਦਾ ਰਾਜ ਸਥਾਪਿਤ ਹੋਇਆ, ਤੇ ਪੰਜਾਬ 'ਚ ਸਭ ਤੋਂ ਬਾਅਦ ਦੇ ਵਿੱਚ ਰਾਜ ਸਥਾਪਿਤ ਹੋਇਆ। ਬੰਗਾਲ ਦੇ ਕ੍ਰਾਂਤੀਕਾਰੀ ਪਹਿਲਾਂ ਉੱਠੇ, ਪਰ ਉਹਨਾਂ ਨੂੰ ਸਹਾਇਤਾ ਦੇਣ ਵਾਲਾ ਕੋਈ ਨਹੀਂ ਸੀ ਨਾਲ। ਹੋਰ ਦੂਜੀਆਂ ਜਿੰਨੀਆਂ ਵੀ ਸਟੇਟਾਂ ਦੇ ਵਿੱਚ, ਭਾਵੇਂ ਕਿ ਸਾਰੇ ਕਿਤੇ ਕੋਈ ਨਾ ਕੋਈ ਕ੍ਰਾਂਤੀਕਾਰੀ ਹੋਇਆ, ਪਰ ਖੁੱਲ੍ਹੇ ਰੂਪ ਦੇ ਵਿੱਚ ਕਿਸੇ ਨੇ ਕੋਈ ਇੱਡੀ ਵੱਡੀ ਬਗਾਵਤ ਨਹੀਂ ਕੀਤੀ। ਜਦੋਂ ਪੰਜਾਬ 1849 ਦੇ ਵਿੱਚ ਅੰਗਰੇਜ਼ ਦੇ ਅਧੀਨ ਹੋ ਗਿਆ, ਤੇ ਪੰਜਾਬੀ ਜਿਹੜੇ ਸਨ ਕੁਛ ਸਾਲ ਤੇ ਸੁੱਤੇ ਹੀ ਰਹੇ ਗੁਲਾਮੀ ਦੇ ਵਿੱਚ। ਕੁਛ ਹੀ ਸ਼ਖਸੀਅਤਾਂ ਸਨ ਜਿਹਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਪਹਿਲਾਂ ਹੀ ਆਜ਼ਾਦੀ ਦਾ ਝੰਡਾ ਚੁੱਕ ਲਿਆ। ਹੋਰ ਕੁਛ ਸ਼ਖਸੀਅਤਾਂ ਸਨ ਜਿਨ੍ਹਾਂ ਨੂੰ ਆਜ਼ਾਦੀ ਬਾਰੇ ਫਿਕਰ ਸੀ, ਪਰ ਜਦੋਂ ਇਹਨਾਂ ਪੰਜਾਬੀਆਂ ਨੂੰ ਪਤਾ ਲੱਗਾ ਕਿ ਅਸੀਂ ਗੁਲਾਮ ਹੋ ਗਏ ਹਾਂ, ਹੁਣ ਕੁਛ ਨਹੀਂ ਹੋ ਸਕਦਾ, ਤੇ ਉਦੋਂ ਫਿਰ ਪੰਜਾਬੀ ਗੱਭਰੂ, ਪੰਜਾਬੀ ਜਵਾਨ ਜਦੋਂ ਉੱਠਣੇ ਸ਼ੁਰੂ ਹੋਏ, ਉਦੋਂ ਬੰਗਾਲ ਵਾਲਿਆਂ ਦਾ ਬੜੀ ਇਹਨਾਂ ਦੇ ਨਾਲ ਕੜੀ ਜੁੜੀ ਹੈ। ਤੇ ਇਸ ਤਰ੍ਹਾਂ ਦੇ ਬੰਦੇ, ਸੁਭਾਸ਼ ਚੰਦਰ ਬੋਸ ਵਰਗੇ, ਰਾਸ ਬਿਹਾਰੀ ਆਜ਼ਾਦ ਵਰਗੇ ਬੰਦੇ, ਇੱਕ ਪੁਲ ਦਾ ਕੰਮ ਕੀਤਾ ਹੈ ਇਹਨਾਂ ਨੇ ਬੰਗਾਲ ਤੋਂ ਪੰਜਾਬ ਦਾ। ਇੱਕ ਕਿਤਾਬ ਵੀ ਲਿਖੀ ਗਈ ਸੀ, ਉਹਦੇ ਵਿੱਚ ਬਹੁਤ ਸਾਰੇ ਇਹਨਾਂ ਜਿਹੜੇ ਲੋਕ ਇਹ ਚੱਕਰਵਰਤੀ ਸਨ, ਭਾਵ ਕਿ ਸਾਰੀਆਂ ਸਟੇਟਾਂ ਦੇ ਵਿੱਚ ਜਾ ਕੇ ਕ੍ਰਾਂਤੀਕਾਰੀਆਂ ਨੂੰ ਜਾ ਕੇ ਉਤਸ਼ਾਹ ਦਿੰਦੇ ਸਨ, ਉਹਨਾਂ ਬਾਰੇ ਬਹੁਤ ਵੱਡਾ ਉਸਨੇ ਖੁਲਾਸਾ ਕੀਤਾ ਸੀ। ਉਹਦੇ ਵਿੱਚੋਂ ਹੀ ਰਾਸ ਬਿਹਾਰੀ ਬੋਸ ਸੀ, ਉਸਨੇ ਸਾਰੀ ਇਹ ਸਥਿਤੀ ਬਣਾਈ ਕਿ ਕਿਸ ਤਰ੍ਹਾਂ ਕੀ ਕਰਨਾ ਹੈ, ਕਿਸ ਤਰ੍ਹਾਂ ਹੋ ਸਕੇ। ਪਲੈਨਿੰਗ ਜਿਹੜੀ ਸੀ ਉਹ ਤਿਆਰ ਹੋਈ। ਉਹਦੇ ਵਿੱਚ ਕੀ ਸੀ ਕਿ ਇਹਨਾਂ ਸੋਚਿਆ ਕਿ ਪਿਸ਼ਾਵਰ ਤੋਂ ਲੈ ਕੇ ਲਾਹੌਰ ਵੱਲ ਨੂੰ ਤੁਰੇ ਆਓ, ਜਿੰਨੇ ਕੁ ਫੌਜੀ ਦਸਤੇ ਹਿੰਦੁਸਤਾਨੀ ਨੇ ਜਿਹੜੇ ਬਗਾਵਤ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਨਾਰ ਲਾਇਆ ਜਾਵੇ, ਪੁਲਿਸ ਨੂੰ ਨਾਰ ਲਾਇਆ ਜਾਵੇ, ਜਿਹੜੇ ਅੰਗਰੇਜ਼ ਤੋਂ ਤੰਗ ਨੇ। ਪੰਜਾਬੀ ਗੱਭਰੂ ਵੱਧ ਤੋਂ ਵੱਧ ਜਿਹੜੇ ਹਨ, ਪੰਜਾਬ ਦੇ ਜਵਾਨ ਜਿਹੜੇ ਵੱਧ ਤੋਂ ਵੱਧ ਨਾਲ ਲਾਏ ਜਾਣ, ਜਿਹੜੇ ਦੇਸ਼ ਵਾਸਤੇ ਮਰ ਸਕਦੇ ਨੇ। ਇੱਧਰੋਂ ਇਹ ਤੁਰਨ, ਇੱਧਰੋਂ ਲੁਧਿਆਣੇ ਵੱਲੋਂ ਇਹ ਤੁਰਨ ਤੇ ਲਾਹੌਰ ਤੱਕ ਪਹੁੰਚਿਆ ਜਾਵੇ, ਤੇ ਰਾਸ ਬਿਹਾਰੀ ਬੋਸ ਜਿਹੜਾ ਸੀ ਉਹ ਲਾਹੌਰ ਦੇ ਵਿੱਚ ਸੀ। ਜਦੋਂ ਇਹ ਦੋਵੇਂ ਪਾਰਟੀਆਂ ਲਾਹੌਰ ਵਿੱਚ ਇਕੱਠੀਆਂ ਹੋ ਜਾਣ, ਤੇ ਉੱਥੇ ਆਪਣਾ ਝੰਡਾ ਜਿਹੜਾ ਲਹਿਰਾ ਦਿੱਤਾ ਜਾਵੇ ਦੇਸ਼ ਦਾ, ਮਾਰਦੇ ਹੋਏ ਤੁਰੇ ਆਓ। ਇਹਨਾਂ ਦੀ ਇਹ ਨੀਤੀ ਸੀ ਕਿ ਜੋ ਸਾਹਮਣੇ ਆਵੇ ਉਡਾ ਦਿਓ, ਬਚੇ ਨਾ। ਫਿਰ ਇੱਕ ਇੱਥੇ ਬਹੁਤ ਵੱਡੀ ਮੁਸ਼ਕਲ ਸਾਹਮਣੇ ਆਈ ਹਿੰਦੁਸਤਾਨ ਦੀ ਧਰਤੀ ਦੇ ਵਿੱਚ। ਉਹ ਮੁਸ਼ਕਲ ਇਹ ਸੀ, ਪੈਸਾ ਨਹੀਂ ਸੀ, ਪਾਰਟੀ ਕੋਲ ਪੈਸਾ ਨਹੀਂ ਸੀ, ਤੇ ਲੋਕ ਜਿਹੜੇ ਅਮੀਰ ਲੋਕ ਸਨ ਉਹ ਪੈਸਾ ਦਿੰਦੇ ਨਹੀਂ ਸਨ ਕਿਉਂਕਿ ਇਹ ਸਰਕਾਰ ਦੇ ਵਿਰੁੱਧ ਸਨ, ਉਹ ਸਰਕਾਰ ਦੇ ਨਾਲ ਸਨ। ਇਸ ਕਰਕੇ ਸਹਾਇਤਾ ਕੋਈ ਨਹੀਂ ਸੀ ਮਿਲ ਰਹੀ। ਇੱਥੋਂ ਤੱਕ ਵੀ ਲਿਖਿਆ ਕਿ ਦਿਨ ਇਸ ਤਰ੍ਹਾਂ ਦਾ ਵੀ ਪਾਰਟੀ ਦੇ ਉੱਤੇ ਆਇਆ ਕਿ ਰਾਸ ਬਿਹਾਰੀ ਬੋਸ ਦੇ ਉੱਤੇ ਉਸ ਸਮੇਂ 8,000 ਰੁਪਇਆ ਇਨਾਮ ਸੀ ਜਿਹੜਾ ਉਸ ਨੂੰ ਫੜਾਵੇਗਾ। ਬਹੁਤ ਵੱਡੀ ਰਕਮ ਸੀ 8,000 ਰੁਪਇਆ। ਤੇ ਰਾਸ ਬਿਹਾਰੀ ਬੋਸ ਨੇ ਇਹ ਗੱਲ ਆਖੀ ਕਿ ਤੁਹਾਡੇ ਵਿੱਚੋਂ ਪਾਰਟੀ ਚੋਂ ਕੋਈ ਬੰਦਾ ਮੈਨੂੰ ਫੜਾ ਦੇਵੇ ਤੇ 8,000 ਰੁਪਇਆ ਲੈ ਕੇ ਤੇ ਪਾਰਟੀ ਦਾ ਬਜਟ ਜਿਹੜਾ ਉਹ ਬਣਾਇਆ ਜਾਵੇ, ਕੁਛ ਨਾ ਕੁਛ ਰੁਪਇਆ ਤੇ ਸਾਡੇ ਕੋਲ ਆਵੇ ਅਗਲਾ ਕੰਮ ਕਰਨ ਵਾਸਤੇ। ਪਰ ਇਸ ਗੱਲ ਨੂੰ ਕਰਤਾਰ ਸਿੰਘ ਸਰਾਭਾ ਨਾ ਮੰਨਿਆ। ਉਹ ਕਹਿੰਦਾ ਜੇ ਪੈਸੇ ਨਹੀਂ ਮਿਲਦੇ ਤੇ ਜੇ ਲੋਕ ਇਹ ਅਮੀਰ ਲੋਕ ਜਿਹੜੇ ਅੰਗਰੇਜ਼ ਦੇ ਚਾਟੜੇ ਬਣੇ ਹੋਏ ਨੇ ਪੈਸੇ ਨਹੀਂ ਦਿੰਦੇ ਤੇ ਧੱਕੇ ਨਾਲ ਖੋ ਲਿਆਈਏ। ਕਰਨਾ ਤੇ ਦੇਸ਼ ਦੀ ਸੇਵਾ ਹੈ। ਜੇ ਦੇਸ਼ ਦੀ ਸੇਵਾ ਕਰਨ ਵਾਸਤੇ ਅਸੀਂ ਮਨ ਤਨ ਧਨ ਲਾਉਣ ਵਾਸਤੇ ਤਿਆਰ ਹਾਂ, ਅਸੀਂ ਵਿਦੇਸ਼ਾਂ ਚੋਂ ਤੁਰ ਕੇ ਇੱਥੇ ਆ ਗਏ ਹਾਂ, ਇਹ ਲੋਕ ਪੈਸਾ ਨਹੀਂ ਦਿੰਦੇ ਜਿਹੜੇ ਸ਼ਾਹੂਕਾਰ ਦੱਬ ਕੇ ਬੈਠੇ ਨੇ ਤੇ ਇਹਨਾਂ ਨੂੰ ਲੁੱਟ ਲਿਆ ਜਾਵੇ। ਗਦਰੀਆਂ ਨੇ ਬਹੁਤ ਸਾਰੇ ਸ਼ਾਹੂਕਾਰ ਉਹ ਜਿਹੜੇ ਲੋਕਾਂ ਨੂੰ ਲੁੱਟਦੇ ਸਨ ਉਹਨਾਂ ਨੂੰ ਲੁੱਟਿਆ ਵੀ, ਪਰ ਲੁੱਟਿਆ ਇਸ ਮਨੋਰਥ ਵਾਸਤੇ ਕਿ ਹਥਿਆਰ ਖਰੀਦੇ ਜਾਣ ਤੇ ਦੇਸ਼ 'ਚ ਆਜ਼ਾਦੀ ਲਿਆਂਦੀ ਜਾਵੇ, ਦੇਸ਼ ਦਾ ਗਰੀਬ ਜਿਹੜਾ ਹੈ ਉਸਦੇ ਚਿਹਰੇ ਤੇ ਰੌਣਕ ਆ ਜਾਵੇ, ਇਹ ਗੱਲ ਸੋਚ ਕੇ। ਹੁਣ ਇਹ ਸਾਰੀ ਪਲੈਨਿੰਗ ਜਦੋਂ ਹੋ ਗਈ ਕਿ ਕਿਸ ਤਰ੍ਹਾਂ ਹਮਲਾ, ਕਿੱਥੇ ਕਿੱਥੇ, ਕਿਹੜਾ ਕਿਹੜਾ ਜਵਾਨ, ਬੜਾ ਲੰਬਾ ਇਤਿਹਾਸ ਹੈ ਕਿ ਇੱਕ ਇੱਕ ਬੰਦੇ ਨੂੰ ਕੀ ਕੰਮ ਦਿੱਤਾ, ਕਿੱਥੇ ਕਿੱਥੇ ਕਿਹੜਾ ਕਿਹੜਾ ਬੰਦਾ ਲਾਇਆ ਕਿ ਤੂੰ ਫਲਾਣੇ ਥਾਂ ਤੋਂ ਬਗਾਵਤ ਸ਼ੁਰੂ ਕਰ ਦੇਣੀ ਹੈ, ਤੂੰ ਫਲਾਣੇ ਥਾਂ ਤੋਂ ਅੰਗਰੇਜ਼ ਦੀ ਚੌਂਕੀ 'ਤੇ ਹਮਲਾ ਕਰਕੇ ਉੱਥੋਂ ਦੇ ਕਬਜ਼ੇ ਦੇ ਵਿੱਚ ਲੈ ਲੈਣਾ। ਇਸੇ ਦਿਨਾਂ ਫਿਰੋਜ਼ਪੁਰ ਦਾ ਜਿਹੜਾ ਵੱਡਾ ਅਮਲਾ ਸੀ, ਕਿਉਂਕਿ ਬਹੁਤ ਅਸਲਾ ਅੰਗਰੇਜ਼ ਸਰਕਾਰ ਦਾ ਫਿਰੋਜ਼ਪੁਰ ਦੇ ਵਿੱਚ ਹੁੰਦਾ ਸੀ, ਛਾਉਣੀ ਫਿਰੋਜ਼ਪੁਰ 'ਚ, ਅਤੇ ਉਸ ਦਾ ਪ੍ਰਬੰਧ ਜਿਹੜਾ ਸੀ ਇਸ ਕਰਤਾਰ ਸਿੰਘ ਸਰਾਭਾ ਨੂੰ ਦਿੱਤਾ ਗਿਆ। ਛੋਟੀ ਉਮਰ ਹੈ ਸਾਰਿਆਂ ਦੇ ਵਿੱਚ, ਪਾਰਟੀ ਦੇ ਵਿੱਚ ਬਹੁਤ ਵੱਡੇ ਦਾਦੇ ਦੀ ਉਮਰ ਦੇ ਬੈਠੇ ਨੇ ਪਾਰਟੀ ਦੇ ਵਿੱਚ, ਪਰ ਇਹ ਬਹੁਤ ਵੱਡਾ ਕੰਮ ਜਿਹੜਾ ਸੀ ਇਸ ਦੇ ਮੋਢਿਆਂ ਦੇ ਉੱਤੇ ਦਿੱਤਾ ਗਿਆ ਕਿ ਇਹ ਨਿਭਾਵੇਗਾ, ਫਿਰੋਜ਼ਪੁਰ ਦੀ ਛਾਉਣੀ ਦੇ ਉੱਤੇ ਇਹ ਕਬਜ਼ਾ ਕਰੇਗਾ। ਕਰਤਾਰ ਸਿੰਘ ਸਰਾਭੇ ਨੇ ਸਾਰੇ ਪ੍ਰਬੰਧ ਸਭ ਤੋਂ ਪਹਿਲਾਂ ਸਾਈਕਲ ਤੇ ਚੜ੍ਹ ਕੇ ਆਲੇ ਦੁਆਲੇ ਜਿੰਨੇ ਵੀ ਨੇੜੇ ਤੇੜੇ ਚੌਂਕੀਆਂ ਸਨ ਸਾਰੇ ਪ੍ਰਬੰਧ ਕੀਤੇ। ਹੋਇਆ ਕੀ, ਉਹ ਗੱਲ ਬਣੀ ਕਿ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਨਾਲ ਸਿੱਖਾਂ ਦੇ ਸੀ ਉਸ ਦੀ ਗੈਰ ਸਾਲੀ, ਉਹ ਕੰਮ ਉਹ ਬਣ ਗਿਆ। ਇਹਨਾਂ ਦੇ ਵਿੱਚੋਂ ਵੀ ਪਹਾੜਾ ਸਿੰਘ ਵਰਗੇ ਨਿਕਲ ਆਏ। ਇੱਕ ਤੇ ਸੀ ਕਿਰਪਾਲ ਸਿੰਘ, ਇੱਕ ਸੀ ਕਾਲਾ ਸਿੰਘ, ਇੱਕ ਸੀ ਚੱਬੇ ਦਾ ਜੈਲਦਾਰ। ਇਹ ਕੁਛ ਬੰਦੇ ਜਿਹੜੇ ਮੁੱਖ ਬੰਦੇ ਸਨ ਜਿਹੜੇ ਪਾਰਟੀ ਦੇ ਵਿੱਚ ਕੰਮ ਕਰਦੇ ਸਨ, ਉਹਨਾਂ ਤੋਂ ਬਗੈਰ ਵੀ ਕੁਛ ਬੰਦੇ ਸਨ ਜਿਹੜੇ ਮੁਖਬਰ ਨਾਲ ਰਲੇ ਸਨ। ਇਹਨਾਂ ਨੇ ਤਰੀਕ ਨੀਯਤ ਕੀਤੀ ਸੀ 21 ਫਰਵਰੀ ਦੀ, ਕਿ 21 ਫਰਵਰੀ ਨੂੰ ਇਹ ਟਾਈਮ ਘੜੀਆਂ ਸਾਰਾ ਕੁਛ ਸੈੱਟ ਕੀਤਾ ਗਿਆ ਸੀ ਕਿ ਇਸ ਸਮੇਂ ਬਗਾਵਤ ਜਿਹੜੀ ਹੈ ਸ਼ੁਰੂ ਹੋ ਜਾਏ। ਅੰਗਰੇਜ਼ ਨੂੰ ਪਤਾ ਹੀ ਨਾ ਲੱਗੇ ਕਿ ਬਗਾਵਤ ਦਬਾਉਣੀ ਕਿਹੜੇ ਹਿੱਸੇ ਦੀ ਪਹਿਲਾਂ ਹੈ, ਪਤਾ ਹੀ ਨਾ ਲੱਗੇ। ਇਸ ਤਰ੍ਹਾਂ ਦਾ ਢੰਗ ਇਹਨਾਂ ਨੇ ਅਪਣਾਇਆ ਹੋਇਆ ਸੀ। ਪਰ 21 ਤਰੀਕ ਨੂੰ ਬਗਾਵਤ ਕਰਨੀ ਸੀ ਤੇ 14 ਤਰੀਕ ਨੂੰ ਕਿਰਪਾਲ ਸਿੰਘ ਨੇ ਸਾਰਾ ਭੇਤ ਦੱਸ ਦਿੱਤਾ। ਕਿਰਪਾਲ ਸਿੰਘ ਇਸ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਸੀ, ਉਸਨੇ ਸਾਰਾ ਭੇਤ ਜਾ ਅੰਗਰੇਜ਼ ਨੂੰ ਦੱਸ ਦਿੱਤਾ ਕਿ ਆਹ ਹੋਣ ਵਾਲਾ ਜੇ, ਆਹ ਬਗਾਵਤ ਹੋਣ ਵਾਲੀ ਜੇ, ਤੇ ਇਸ ਤਰ੍ਹਾਂ ਬਗਾਵਤ, ਆਹ ਬੰਦੇ ਨੇ ਮੁੱਖ, ਸਾਰਿਆਂ ਦੇ ਨਾਮ, ਸਾਰਿਆਂ ਦੇ ਪਤੇ, ਸਾਰਿਆਂ ਦੇ ਟਿਕਾਣੇ, ਫੈਕਟਰੀਆਂ ਜਿਹੜੀਆਂ ਬੰਬਾਂ ਵਾਲੀਆਂ ਲਾਈਆਂ ਸਨ ਉਹਨਾਂ ਦੇ ਪਤੇ ਸਾਰੇ ਦੱਸ ਦਿੱਤੇ। ਬੰਦੇ ਫੜਨੇ ਸ਼ੁਰੂ ਹੋ ਗਏ। ਪਤਾ ਇਹਨਾਂ ਨੂੰ ਵੀ ਲੱਗ ਗਿਆ ਕਿ ਕਿਰਪਾਲ ਸਿੰਘ ਨੇ ਇਹ ਕੰਮ ਕਰ ਦਿੱਤਾ। ਕਈਆਂ ਬੰਦਿਆਂ ਨੇ ਜਿਹੜੇ 'ਚ ਸੁਰਿੰਦਰ ਨਾਥ ਵਰਗੇ ਬੰਦੇ ਸਨ ਉਹਨਾਂ ਨੇ ਇਹ ਗੱਲ ਆਖੀ ਕਿ ਪਹਿਲਾਂ ਇਹਨੂੰ ਗੱਡੀ ਚਾੜੋ, ਪਰ ਕਈਆਂ ਨੇ ਆਖਿਆ ਕਿ ਹੁਣ ਟਾਈਮ ਨਹੀਂ, ਹੁਣ ਟਾਈਮ ਹੈ ਆਪਣਾ ਅੰਗਰੇਜ਼ ਨਾਲ ਲੜਨ ਦਾ, ਆਪਣੇ ਜਿਹੜੇ ਦੁਸ਼ਮਣ ਘਰ ਬੈਠੇ ਨੇ ਇਹਨਾਂ ਨਾਲ ਫਿਰ ਲੜਾਂਗੇ। ਨੀਯਤ ਕੀਤਾ ਕਿ 19 ਤਰੀਕ ਨੂੰ ਹੀ ਵਿਦਰੋਹ ਕਰ ਦਿੱਤਾ ਜਾਵੇ, ਪਰ ਹੁਣ ਅੱਜ ਵਾਲਾ ਸਮਾਂ ਨਹੀਂ ਸੀ ਕਿ ਅੱਧੇ ਘੰਟੇ ਦੇ ਵਿੱਚ ਸਾਰੀ ਖਬਰ ਜਿਹੜੀ ਹੈ ਪਹੁੰਚਾ ਦਿੱਤੀ ਜਾਵੇ। ਹੁਣ ਜਿਹਨੇ ਪਿਸ਼ੌਰ ਤੋਂ ਤੁਰਨਾ ਹੈ, ਕਾਬਲ ਤੋਂ ਤੁਰਨਾ ਹੈ ਲੜਨ ਵਾਸਤੇ, ਇੱਧਰੋਂ ਜਿਹੜਾ ਲੁਧਿਆਣੇ ਬੈਠਾ ਹੈ ਉਸ ਵਾਸਤੇ ਖਬਰ ਪਹੁੰਚਾਉਣੀ ਉੱਥੇ ਬਹੁਤ ਮੁਸ਼ਕਲ ਹੈ। ਫਿਰ ਟਾਈਮ ਨੀਯਤ ਕੀਤਾ ਹੈ, ਹੁਣ ਹੋ ਕੀ ਸਕੇ। 19 ਤਰੀਕ ਨੂੰ ਸੰਤ ਰਣਧੀਰ ਸਿੰਘ ਦਾ ਜਥਾ ਜਿਹੜਾ ਸੀ ਉਹ ਫਿਰੋਜ਼ਪੁਰ ਦੀ ਛੋਣੀ ਵੱਲ ਚੱਲ ਪਿਆ ਕੀਰਤਨ ਕਰਦਾ ਹੋਇਆ। ਇੱਧਰੋਂ ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਦੇ ਨਾਲ, ਕਿਉਂਕਿ ਪੁਲਿਸ ਵਾਲੇ ਜਿਹੜੇ ਕੁਛ ਨਾਲ ਮਿੱਤਰ ਰਲੇ ਹੋਏ ਸਨ, ਸਾਰਿਆਂ ਨੂੰ ਨਾਲ ਲੈ ਕੇ ਉਸ ਛਾਉਣੀ ਦੇ ਵਿੱਚ ਪਹੁੰਚ ਗਏ। ਉਹਨੇ ਸਾਰਾ ਪ੍ਰਬੰਧ ਕਰ ਲਿਆ, ਸਾਰਾ ਕੁਛ ਹੋ ਵੀ ਗਿਆ, ਪਰ ਹੋਇਆ ਕੀ ਕਿ ਉਸ ਤੋਂ ਅੰਗਰੇਜ਼ ਦਾ ਵੀ ਪ੍ਰਭਾਵ ਸੀ, ਕਿਉਂਕਿ ਅੰਗਰੇਜ਼ ਨੂੰ ਸਾਰਾ ਪਤਾ ਲੱਗ ਗਿਆ ਸੀ ਕੀ ਹੋਣਾ। ਕਰਤਾਰ ਸਿੰਘ ਸਰਾਭੇ ਨੂੰ ਛਾਉਣੀ ਦੇ ਵਿੱਚ ਜਾਂਦਿਆਂ ਹੀ ਉੱਥੋਂ ਦੇ ਹੌਲਦਾਰ ਪੰਜਾਬੀ ਨੇ ਦੱਸ ਦਿੱਤਾ ਸਾਰਾ ਪਤਾ ਲੱਗ ਗਿਆ, ਭੱਜ ਜਾ, ਕੰਮ ਵਿਗੜ ਗਿਆ। ਕਰਤਾਰ ਸਿੰਘ ਸਰਾਭਾ ਉਹਨੇ ਪੈਰਾਂ ਦੇ ਨਾਲ ਵਾਪਸ ਆਇਆ, ਪਤਾ ਲੱਗਾ ਕਿ ਸਾਰੇ ਕਿਤੇ ਬੰਦੇ ਫੜੇ ਜਾ ਰਹੇ ਨੇ। ਉਹਨੇ ਭੱਜ ਕੇ ਜਾ ਕੇ ਸੋਚਿਆ ਕਿ ਲਾਹੌਰ ਪਹੁੰਚਿਆ ਜਾਵੇ ਤੇ ਰਾਸ ਬਿਹਾਰੀ ਬੋਸ ਨੂੰ ਸਾਰੀ ਖਬਰ ਦਿੱਤੀ ਜਾਵੇ, ਕਿਉਂਕਿ ਉਸਨੇ ਸਾਰੀ ਪਲੈਨਿੰਗ ਕੀਤੀ ਹੋਈ ਏ। ਉਸ ਤੋਂ ਪਤਾ ਲੱਗੇਗਾ ਕਿ ਕੀ ਕਰਨਾ ਹੈ, ਅਗਲਾ ਕਦਮ ਕੀ ਚੁੱਕਣਾ ਹੈ। ਇਹ ਲਾਹੌਰ ਚਲਾ ਗਿਆ। ਲਾਹੌਰ ਜਾ ਕੇ ਖਬਰ ਦਿੱਤੀ ਰਾਸ ਬਿਹਾਰੀ ਬੋਸ ਜਿਹੜਾ ਸੀ, ਕਹਿਣ ਲੱਗਾ ਜੇ ਕੰਮ ਵਿਗੜ ਗਿਆ, ਵਿਦਰੋਹ ਰੁਕ ਗਿਆ ਤੇ ਫਿਰ ਹੁਣ ਸਾਰੇ ਬੰਦੇ ਫੜੇ ਜਾਣਗੇ, ਕੋਈ ਨਹੀਂ ਬਚੇਗਾ। ਹੁਣ ਸਭ ਬੰਦਿਆਂ ਨੂੰ ਅਲਰਟ ਕਰ ਦਿਓ ਕਿ ਉਹ ਸਾਰੇ ਆਪਣੇ ਭੇਸ ਵਟਾ ਕੇ ਵੱਖਰੇ ਵੱਖਰੇ ਇਲਾਕਿਆਂ ਚ ਨਿਕਲ ਜਾਣ, ਜਿੱਥੇ ਜਿੱਥੇ ਵੀ ਕੋਈ ਹੈਗਾ। ਰਾਸ ਬਿਹਾਰੀ ਬੋਸ ਜਿਹੜਾ ਸੀ ਰਾਤ ਦੀ ਗੱਡੀ ਚ ਹੀ ਵਾਪਸ ਚਲਾ ਗਿਆ ਤੇ ਇਹ ਜਿਹੜਾ ਕਰਤਾਰ ਸਿੰਘ ਸਰਾਭਾ ਸੀ, ਇਸ ਨੂੰ ਮਿਲਿਆ ਹਰਨਾਮ ਸਿੰਘ ਟੁੰਡੀਲਾ। ਟੁੰਡੀਲਾਟ ਇਸ ਕਰਕੇ ਕਹਿੰਦੇ ਸਨ ਬੰਬ ਬਣਾਉਂਦਿਆਂ ਇਸ ਦਾ ਹੱਥ ਜਿਹੜਾ ਇੱਕ ਖੱਬਾ ਹੱਥ ਜਿਹੜਾ ਚਲਾ ਗਿਆ ਸੀ, ਇਸ ਕਰਕੇ ਟੁੰਡੀਲਾਟ ਕਹਿੰਦੇ ਸਨ। ਹਰਨਾਮ ਸਿੰਘ ਟੁੰਡੀਲਾਟ ਜਗਤ ਸਿੰਘ ਸੁਰ ਸਿੰਘ ਵਾਲਾ ਲਾਹੌਰ ਦਾ ਪਿੰਡ ਸੀ ਇਹ। ਇੱਥੋਂ ਦੇ ਇਹ ਦੋ ਬੰਦੇ ਮਿਲੇ, ਇਹਨਾਂ ਨੂੰ ਲੈ ਕੇ ਕਰਤਾਰ ਸਿੰਘ ਨੇ ਆਖਿਆ ਕਿ ਆਪਾਂ ਕਾਬਲ ਚਲੇ ਜਾਈਏ। ਇਹ ਕਾਬਲ ਨੂੰ ਤੁਰੇ ਤੇ ਰਸਤੇ ਦੇ ਵਿੱਚ ਪਿਸ਼ਾਵਰ ਦੇ ਵਿੱਚ ਇਹਨਾਂ ਦਾ ਇੱਕ ਬੈਠਕ ਸੀ, ਇੱਕ ਥਾਂ ਸੀ ਜਿੱਥੇ ਗਦਰੀ ਲੁਕਦੇ ਹੁੰਦੇ ਸਨ, ਉਸ ਦਾ ਨਾਂ ਸੀ ਧੰਨਾ ਸਿੰਘ। ਉਹ ਬੜਾ ਗਿਆਨੀ ਪੁਰਸ਼ ਸੀ, ਉਹਨਾਂ ਦੇ ਕੋਲ ਜਾ ਕੇ ਗਦਰੀ ਆਮ ਰੁਕਦੇ ਹੁੰਦੇ ਸਨ, ਉਹਦੇ ਕੋਲ ਜਾ ਕੇ ਰੁਕੇ, ਰਾਤ ਕੱਟੀ। ਸਵੇਰੇ ਧੰਨਾ ਸਿੰਘ ਨੇ ਲਿਆ ਕੇ ਅਖਬਾਰਾਂ ਦਿੱਤੀਆਂ ਤੇ ਅਖਬਾਰਾਂ ਦੇ ਮੁੱਖ ਹੈਡਿੰਗਾਂ ਹੀ ਇਹ ਸਨ ਕਿ ਫਲਾਣੇ ਥਾਂ ਤੋਂ ਗਦਰੀ ਫੜੇ ਗਏ, ਫਲਾਣੇ ਥਾਂ ਤੋਂ ਵਿਦਰੋਹ ਕਰਨ ਤੋਂ ਪਹਿਲਾਂ ਹੀ ਗਦਰੀਆਂ ਨੂੰ ਜਾ ਕੇ ਪੁਲਿਸ ਨੇ ਘੇਰ ਲਿਆ, ਫਲਾਣੇ ਥਾਂ ਤੇ ਇੰਨੇ ਗਦਰੀ ਫੜੇ ਮਾਰੇ ਗਏ ਤੇ ਇੰਨਿਆਂ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ। ਕਰਤਾਰ ਸਿੰਘ ਸਰਾਭਾ ਨਾਲੇ ਉਹ ਅਖਬਾਰਾਂ ਪੜ੍ਹਦਾ ਪਿਆ ਤੇ ਨਾਲੇ ਦੋ ਕੁ ਮਿੰਟ ਸੋਚਣ ਤੋਂ ਬਾਅਦ ਜਦੋਂ ਹਰਨਾਮ ਸਿੰਘ ਟੁੰਡੇਲਾੜ ਨੇ ਪੁੱਛਿਆ ਕਿ ਕੀ ਗੱਲ ਹੈ, ਆਖਣ ਲੱਗਾ ਹੁਣ ਮੁੜਨ ਦਾ ਸਮਾਂ ਨਹੀਂ, ਹੁਣ ਮੁੜਨ ਦਾ ਸਮਾਂ ਨਹੀਂ। ਜੇ ਹੁਣ ਸਾਰੇ ਫੜੇ ਗਏ ਨੇ ਤੇ ਉਹ ਫਾਂਸੀਆਂ ਝੂਟ ਰਹੇ ਹਨ ਜਾਂ ਗੋਲੀਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਫਿਰ ਅਸੀਂ ਸ਼ਮਾ ਨੂੰ ਵੇਖ ਕੇ ਪਰਵਾਨੇ ਕਿਉਂ ਪੱਚੀਏ? ਕਿਉਂਕਿ ਇਹਨਾਂ ਦੀ ਰਹਿ ਬਣ ਗਈ ਸੀ ਰਾਤ ਦੀ ਕਿ ਹੁਣ ਰੂਸ ਵੱਲ ਨੂੰ ਜਾਇਆ ਜਾਵੇ, ਖੁਸ਼ਕ ਇਲਾਕਾ ਹੈ ਤੇ ਰੂਸ ਨੂੰ ਨਿਕਲਿਆ ਜਾਵੇ। ਪਰ ਹੁਣ ਜਦੋਂ ਪਤਾ ਲੱਗਾ ਕਿ ਸਾਥੀ ਫੜੇ ਗਏ ਨੇ, ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਨੂੰ ਕੀ ਆਖਦਾ ਹੈ, ਇਹ ਰਚਨਾ ਵੀ ਕਰਤਾਰ ਸਿੰਘ ਸਰਾਭੇ ਦੀ, ਇਹ ਤੋਂ ਪਹਿਲਾਂ ਵੀ ਜਿਹੜਾ ਬੰਦ ਸੀ ਛੰਦ ਸੀ ਉਹ ਵੀ ਕਰਤਾਰ ਸਿੰਘ ਸਰਾਭੇ ਦਾ ਸੀ, ਇਹ ਵੀ ਛੰਦ ਕਰਤਾਰ ਸਿੰਘ ਸਰਾਭੇ ਦੀ ਆਪਣੀ ਰਚਨਾ ਹੈ, ਆਪਣੇ ਸਾਥੀਆਂ ਨੂੰ ਉੱਥੇ ਖਲੋ ਕੇ ਧੰਨਾ ਸਿੰਘ ਦੇ ਘਰ ਕੀ ਆਖਦਾ ਹੈ, ਕੀ ਉਸਦੇ ਸ਼ਬਦ ਹਨ, ਇਉਂ ਬਿਆਨ ਕੀਤਾ ਜਾ ਰਿਹਾ ਹੈ।
ਹਿੰਦ ਦੇ ਬਹਾਦਰੋਂ ਕੋ ਬੈਠੇ ਚੁੱਪ ਜੀ, ਅੱਗ ਲੱਗੀ ਦੇਸ਼ ਨਾ ਸਹਾਰੋ ਤੁੱਪ ਜੀ,
ਜਿਹੜੀਏ ਤਾਈ ਹੈ ਸਰੀਰ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਹਿੰਦ ਦੇ ਬਹਾਦਰੋਂ ਕੋ ਬੈਠੇ ਚੁੱਪ ਜੀ, ਅੱਗ ਲੱਗੀ ਦੇਸ਼ ਨਾ ਸਹਾਰੋ ਤੁੱਪ ਜੀ,
ਜਿਹੜੀਏ ਤਾਈ ਹੈ ਸਰੀਰ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਸਿਰ ਦਿੱਤੇ ਬਾਜ ਨਹੀਂ ਉਹ ਕੰਮ ਸਰਨਾ, ਯੁੱਧ ਵਿੱਚ ਪਵੇਗਾ ਜ਼ਰੂਰ ਮਰਨਾ,
ਲਲਕਾਰ ਸ਼ੇਰਾਂ ਵਾਂਗ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਸ਼ੇਰ ਹੋ ਕੇ ਗਿੱਦੜਾਂ ਦੇ ਕਰੋ ਕੰਮ ਓਏ, ਸੁਣ ਕੇ ਗਦਰ ਦਿਲ ਖਾਵੋ ਗਮ ਓਏ,
ਬੀਜੀ ਬਣੋ ਸ਼ੇਰੋ ਕਿਉਂ ਮੈਦਾਨੋਂ ਭੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਹੱਥ ਸ਼ਮਸ਼ੀਰ ਕੁੱਦ ਪਾਓ ਮੈਦਾਨ ਜੀ, ਮਾਰ ਮਾਰ ਵੈਰੀਆਂ ਦੇ ਲਾਹੋ ਕਾਣ ਜੀ,
ਵੈਰੀਆਂ ਲਿਆਓ ਲਓ ਪੀਏ ਰੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਮਾਰ ਲਈਏ ਵੈਰੀ ਮਾਰ ਜਾਈਏ ਆਪ ਜਾਂ, ਕਾਇਰਤਾ ਗਰੀਬੀ ਮੇਟ ਜਾਵੇ ਤਾਪ ਜਾਂ,
ਲਈਏ ਸ਼ਹੀਦੀ ਸਿੰਘ ਸਿਰ ਸੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਸੂਰਾ ਜੋ ਮੈਦਾਨ ਲੜੇ ਸੁਰਗ ਜਾਵਦਾ, ਜੁੱਗਾਂ ਤੱਕ ਰਹੂ ਜੱਗ ਨਾਮ ਗਾਵਦਾ,
ਜੀਵੇਗਾ ਸਦੀਵ ਯੁੱਧ ਕਰੇ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਪੰਜ ਕੱਕੇ ਰੱਖ ਨਹੀਂ ਉਹ ਸਿੰਘ ਬਣਦਾ, ਗਿੱਦੜ ਕਹਾਵੇ ਗਿੱਦੀ ਹੋਵੇ ਰਾਣ ਦਾ,
ਸਿੰਘ ਨਾਮ ਸ਼ੇਰ ਦਾ ਜੋ ਲੜੇ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਸਿੰਘ ਜੇ ਕਹਾਉਣਾ ਸੀਸ ਧਰੋ ਹੱਥ ਜੀ, ਭੈਣ ਹਥਿਆਰ ਖੜੇ ਹੋਵੋ ਸਾਥ ਜੀ,
ਜਾਣੇ ਆਵੇ ਆਣ ਨੂੰ ਨਾ ਜਾਵੋ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਓਏ ਕਾਇਰ ਤੇ ਦਲੇਰ ਸਭੇ ਦੇਖੇ ਜਾਣਗੇ, ਬੇਈਮਾਨ ਪੇਟ ਪਾਲੂ ਪੂਜਾ ਖਾਣਗੇ,
ਹੋਣਗੇ ਨਤਾਰੇ ਲੜੋ ਸੱਜ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਰੱਖੋ ਨਾ ਫਿਕਰ ਵੀਰੋ ਮਰਨ ਜੂਣ ਦਾ, ਧਾਰੋ ਰੀਤ ਵੈਰੀਆਂ ਦਾ ਲਹੂ ਪੀਣ ਦਾ,
ਨਾ ਪਿਆਰੀ ਮੂੰਹੋਂ ਬੋਲੋ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਪਿਛਲੀ ਕਲੰਕੀ ਸਾਡੀ ਚੁੱਕੀ ਜਾਊਗੀ, ਹੋਊਗੀ ਆਜ਼ਾਦੀ ਨਸਲ ਸੁੱਖ ਪਾਊਗੀ,
ਬੰਦੇ ਮਾਤਰਮ ਸਾਰੇ ਬੋਲੋ ਗੱਜ ਕੇ, ਵੀ ਹਾਂਜੀ ਬੋਲੋ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਸਦਾ ਦੁੱਖ ਸਹਾਰ ਦੇ ਸੀਸ ਉੱਤੇ ਤੇ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ। ਵੱਟੇ ਉਸ ਹੀ ਬੇਰੀ ਨੂੰ ਵੱਜਦੇ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ। ਕੌਣ ਪੁੱਛਦਾ ਕਾਵਾਂ ਤੇ ਕੁੱਤਿਆਂ ਨੂੰ, ਬੰਦ ਪਿੰਜਰੇ ਚ ਬਾਜ ਤੇ ਸ਼ੇਰ ਹੁੰਦੇ। ਆਖਣ ਲੱਗਾ ਇਹ ਗੱਲ ਦਾ ਪਤਾ ਸੀ ਕਿ ਜੇ ਵਾਪਸ ਕਦਮ ਹਿੰਦੁਸਤਾਨ ਲਾਹੌਰ ਆਉਂਦੇ ਨੇ ਤੇ ਉਹਦਾ ਮਤਲਬ ਮੌਤ ਹੈ। ਪਰ ਇਹ ਗੱਲ ਉਹਨਾਂ ਨੇ ਯਾਦ ਸੀ ਕਿ ਜਬ ਸੇ ਪਤਾ ਚੱਲਾ ਹੈ ਮਰਨੇ ਮੇਂ ਹੈ ਜ਼ਿੰਦਗੀ, ਸਿਰ ਪਰ ਕਫਨ ਬਾਂਧ ਕਰ ਕਾਤਿਲ ਕੋ ਢੂੰਡ ਰਹੇ। ਸਾਨੂੰ ਤੇ ਪਤਾ ਹੈ ਮਰਨ ਦੇ ਵਿੱਚ ਜ਼ਿੰਦਗੀ ਹੈ। ਪਰ ਉਹ ਤੁਰੇ ਵਾਪਸ ਨੂੰ। ਕਰਤਾਰ ਸਿੰਘ ਸਰਾਭੇ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਖਣ ਲੱਗਾ ਵਾਪਸ ਚੱਲੀਏ ਤੇ ਮੈਦਾਨ ਸਾਂਭੀਏ, ਜੋ ਹੋ ਸਕਦਾ ਉਹ ਕਰੀਏ। ਵੱਧ ਤੋਂ ਵੱਧ ਅੰਗਰੇਜ਼ ਜਿੱਥੇ ਵੀ ਹੈ ਉਹਨਾਂ ਦੀਆਂ ਚੌਂਕੀਆਂ ਦੇ ਉੱਤੇ ਹਮਲਾ ਕੀਤਾ ਜਾਵੇ। ਇਹ ਵਾਪਸ ਆਏ ਸਰਗੋਧੇ ਜ਼ਿਲ੍ਹੇ ਚੱਕ ਚਾਰ ਦੇ ਵਿੱਚ ਇਹ ਪਹੁੰਚ ਗਏ। ਉੱਥੋਂ ਦਾ ਸੀ ਗੰਡਾ ਸਿੰਘ। ਇਹ ਪਹਿਲਾਂ ਵੀ ਇੱਥੇ ਗਦਰੀ ਰੁਕਦੇ ਸਨ, ਬੜਾ ਵੱਡਾ ਟਿਕਾਣਾ ਸੀ ਗਦਰੀਆਂ ਦਾ। ਪਰ ਹੁਣ ਸਭ ਗਦਾਰ ਹੋ ਚੁੱਕੇ ਨੇ। ਹਵਾ ਇਸ ਤਰ੍ਹਾਂ ਦੀ ਚੱਲੀ ਗਦਾਰਾਂ ਦੀ ਕਿ ਬਹੁਤ ਸਾਰੇ ਬੰਦੇ ਇਹਨਾਂ ਦੇ ਆਪਣੇ ਗਦਾਰ ਹੋਏ। ਉਹਨਾਂ ਦੇ ਵਿੱਚੋਂ ਇਹ ਗੰਡਾ ਸਿੰਘ ਵੀ ਗਦਾਰ ਹੋ ਗਿਆ। ਇਸ ਨੇ ਉੱਥੇ ਹੀ ਕਰਤਾਰ ਸਿੰਘ ਸਰਾਭੇ ਹੋਰਾਂ ਨੂੰ ਫੜਾ ਦਿੱਤਾ। ਉੱਥੋਂ ਇਹ ਤਿੰਨੇ ਸੂਰਮੇ ਜਿਹੜੇ ਸਨ ਇਹ ਫੜੇ ਗਏ। ਇਹਨਾਂ ਨੂੰ ਲਾਹੌਰ ਲਿਆਂਦਾ ਗਿਆ। ਉਸ ਤੋਂ ਬਗੈਰ ਇਸ ਦੇ ਨਾਲ ਜਿਹੜੇ ਸੂਰਮੇ ਸਨ, ਕਿਉਂਕਿ ਬਹੁਤ ਲੰਬਾ ਇਤਿਹਾਸ ਹੈ ਗਦਰੀਆਂ ਦਾ, ਜਿਹਦੇ ਵਿੱਚ 194 ਬੰਦੇ ਜਿਹੜੇ ਸਨ ਉਹਨਾਂ ਨੂੰ ਦੇਸ਼ ਨਿਕਾਲਾ ਹੋਇਆ ਇਸ ਗਦਰ ਦੇ ਵਿੱਚ, ਤੇ 46 ਬੰਦਿਆਂ ਨੂੰ ਮੌਤ ਦੀ ਸਜ਼ਾ, ਤੇ 93 ਬੰਦੇ ਉਹ ਸਨ ਜਿਨ੍ਹਾਂ ਨੂੰ ਬਹੁਤ ਲੰਬੀਆਂ ਉਮਰ ਕੈਦਾਂ, ਇਸ ਤਰ੍ਹਾਂ ਕਹਿ ਲਓ ਕਿ ਕਾਲੇ ਪਾਣੀ ਦੀ ਕੈਦ, ਕਿਸੇ ਨੂੰ ਕਿਸੇ ਜੇਲ੍ਹ ਦੇ ਵਿੱਚ ਜਿਹੜਾ ਹੈ ਉਹ ਰੱਖਿਆ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੇ ਲੜਦੇ ਹੋਏ ਮਾਰੇ ਗਏ ਉਹਨਾਂ ਦੀ ਗਿਣਤੀ ਵੱਖਰੀ ਹੈ। ਉਹਨਾਂ ਦੇ ਵਿੱਚੋਂ ਸਨ ਇਹ ਤਿੰਨ, ਤੇ ਤਿੰਨ ਹੋਰ ਇਹਨਾਂ ਦੇ ਨਾਲ ਦੇ ਸੂਰਮੇ ਜਿਹੜੇ ਚਾਰ ਹੋਰ ਇਹਨਾਂ ਦੇ ਨਾਲ ਦੇ ਸੂਰਮੇ, ਦੋ ਸਨ ਸੁਰੈਣ ਸਿੰਘ, ਦੋਵਾਂ ਦੇ ਨਾਮ ਹੀ ਸੁਰੈਣ ਸਿੰਘ ਸਨ, ਤੇ ਇੱਕੋ ਹੀ ਪਿੰਡ ਸੀ ਗਿੱਲ ਵਾਲੀ ਅੰਮ੍ਰਿਤਸਰ ਜ਼ਿਲ੍ਹੇ ਦਾ। ਇਹ ਦੋ ਸੂਰਮੇ ਸਨ, ਇੱਕ ਵਿਜੇ ਵਿਸ਼ਨੂੰ ਗਣੇਸ਼ ਨਾਮ ਸੀ ਇਸ ਦਾ। ਇਹ ਜਿਹੜਾ ਰਾਸ ਬਿਹਾਰੀ ਬੋਸ ਸੀ ਉਸ ਦਾ ਚੇਲਾ ਸੀ। ਇਹ ਵੀ ਇੰਡੀਆ ਦੇ ਵਿੱਚ ਪੁਣੇ ਦਾ ਸੀ, ਵੈਸੇ ਮਰਹੱਟਾ ਸੀ, ਤੇ ਇੱਥੇ ਕੰਮ ਕਰਦਾ ਪਿਆ ਸੀ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਨਾਲ। ਇਹ ਵੀ ਇਹਨਾਂ ਦੇ ਨਾਲ ਫੜਿਆ ਗਿਆ। ਇਸ ਤੋਂ ਬਗੈਰ ਇੱਕ ਸੂਰਮਾ ਜਗਤ ਸਿੰਘ, ਜਿਹਦਾ ਪਹਿਲਾਂ ਜ਼ਿਕਰ ਆ ਚੁੱਕਿਆ ਹੈ। ਇਹ ਸੱਤ ਸੂਰਮੇ ਜਿਹੜੇ ਸਨ ਇੱਕੋ ਹੀ ਇਹਨਾਂ ਦੇ ਕੇਸ ਚੱਲਿਆ, ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਗਵਾਹੀਆਂ ਵਿਰੁੱਧ ਭੁਗਤੀਆਂ ਕਰਤਾਰ ਸਿੰਘ ਸਰਾਭੇ, ਤੇ ਇਤਿਹਾਸ ਕਹਿੰਦਾ 404 ਬੰਦੇ ਜਿਹੜੇ ਭੁਗਤੇ ਇਸ ਦੇ ਖਿਲਾਫ ਗਵਾਹੀਆਂ ਦੇ ਵਿੱਚ। ਤੇ ਜੱਜ ਨੇ ਇਹ ਵੀ ਪੁੱਛਿਆ ਕਿ ਕੋਈ ਬੰਦਾ ਤੂੰ ਵੀ ਆਪਣੇ ਪੱਖ ਦੇ ਵਿੱਚ ਪੇਸ਼ ਕਰਨਾ। ਇਹਨੇ ਆਖਿਆ ਨਹੀਂ, ਹੁਣ ਤੇ ਮਰਨ ਦੇ ਵਿੱਚ ਜ਼ਿੰਦਗੀ ਸਮਝ ਬੈਠੇ ਹਾਂ। ਸਾਡੀ ਮੌਤ ਆਉਣ ਵਾਲੀਆਂ ਨਸਲਾਂ ਵਾਸਤੇ ਰਾਹ ਬਣਾਵੇਗੀ। ਸਾਡੀ ਮੌਤ ਦੇ ਉੱਤੇ ਹੀ ਇਹ ਮੁਨਾਰੇ ਜਿਹੜੇ ਨੇ ਖੜੇ ਹੋਣਗੇ ਆਜ਼ਾਦੀ ਦੇ। ਹੁਣ ਅਸੀਂ ਕਿਸੇ ਨੂੰ ਖੜਾ ਨਹੀਂ ਕਰਨਾ, ਅਸੀਂ ਆਜ਼ਾਦੀ ਹੀ ਲੈਣੀ ਹੈ। ਇਸ ਤਰ੍ਹਾਂ ਦਾ ਦਿਲ ਸੀ। ਇਸ ਲੰਬਾ ਕੇਸ ਚੱਲਿਆ। ਕੇਸ ਦੇ ਵਿੱਚ ਆਖਰ ਸਜ਼ਾ ਵਾਇਸਰਾਏ ਨੇ ਇਹ ਪੇਸ਼ ਕੀਤੀ ਇਹਨਾਂ ਸੱਤਾਂ ਬੰਦਿਆਂ ਨੂੰ। ਉਸ ਤੋਂ ਪਹਿਲਾਂ ਵੀ ਕੁਛ ਫਾਂਸੀ ਲੱਗ ਚੁੱਕੇ ਸਨ। ਇਹਨਾਂ ਸੱਤਾਂ ਬੰਦਿਆਂ ਨੂੰ ਇੱਕੋ ਦਿਨ ਫਾਂਸੀ, ਅੱਜ ਵਾਲਾ ਦਿਨ ਜਿਹੜਾ ਹੈ, ਇਹਨਾਂ ਸੱਤਾਂ ਬੰਦਿਆਂ ਦੀ ਫਾਂਸੀ ਜਿਹੜੀ ਸੀ ਉਹ ਪਾਸ ਹੋਈ। ਆਖਰ ਫਾਂਸੀ ਵਾਲੇ ਦਿਨ ਤੋਂ ਪਹਿਲਾਂ ਇੱਕ ਬੜਾ ਵੱਡੀ ਕਵਿਤਾ ਹੈ, ਬਹੁਤ ਸਾਰੇ ਦੇਸ਼ ਵਾਸੀ, ਬਹੁਤ ਸਾਰੇ ਦੇਸ਼ ਭਗਤਾਂ ਨੇ ਉਸ ਤੋਂ ਬਾਅਦ ਵੀ, ਕਰਤਾਰ ਸਿੰਘ ਸਰਾਭੇ ਤੋਂ ਬਾਅਦ ਵੀ, ਇਹ ਕਰਤਾਰ ਸਿੰਘ ਸਰਾਭੇ ਦੀ ਆਪਣੀ ਕਵਿਤਾ ਹੈ, ਤੇ ਬਹੁਤ ਸਾਰੇ ਦੇਸ਼ ਭਗਤ ਇਸ ਕਵਿਤਾ ਨੂੰ ਗਾਉਂਦੇ ਗਾਉਂਦੇ ਇਸ ਦੇਸ਼ ਤੋਂ ਅਹੁਤੀਆਂ ਪਾ ਗਏ। ਇਹ ਕਵਿਤਾ ਆਪ ਜੀ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ, ਜਿਹੜੀ ਕਰਤਾਰ ਸਿੰਘ ਸਰਾਭੇ ਨੂੰ ਜਿਸ ਜਦੋਂ ਬੈਰਕ ਦੇ ਵਿੱਚੋਂ ਕੱਢਿਆ ਗਿਆ, ਫਾਂਸੀ ਦੇ ਵਾਸਤੇ ਲਿਜਾਇਆ ਜਾ ਰਿਹਾ ਸੀ, ਤੇ ਉਹ ਗੁਣਗੁਣਾ ਰਿਹਾ ਸੀ। ਇਹ ਕਵਿਤਾ ਉਹਨੇ ਪਹਿਲਾਂ ਲਿਖ ਕੇ ਉਹਨਾਂ ਕੈਦੀਆਂ ਨੂੰ ਫੜਾ ਦਿੱਤੀ, ਇਸ ਕਰਕੇ ਇਹ ਬਾਹਰ ਆ ਗਈ। ਉਹ ਕਿਹੜੀ ਕਵਿਤਾ ਗਾ ਰਿਹਾ ਸੀ, ਉਹ ਪੇਸ਼ ਕੀਤਾ ਜਾ ਰਿਹਾ ਹੈ।
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲ ਤੋਂ ਨਾ ਭੁਲਾ ਜਾਣਾ, ਖਾਤਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ, ਸਾਨੂੰ ਦੇਖ ਕੇ ਨਾਹੀਂ ਘਬਰਾ ਜਾਣਾ।
ਸਾਡੀ ਮੌਤ ਨੇ ਦੇਸ਼ ਦੇ ਵਾਸੀਆਂ ਦੇ ਦਿਲੀ ਵਤਨ ਦਾ ਪਿਆਰ ਜਗਾ ਜਾਣਾ, ਮੁਲਕ ਵਾਸੀਓ ਚਮਕਣਾ ਚੰਦ ਵਾਂਗੂ, ਕਿਤੇ ਬੱਦਲਾਂ ਹੇਠ ਨਾ ਆ ਜਾਣਾ।
ਉਹ ਕਰਕੇ ਦੇਸ਼ ਦੇ ਨਾਲ ਧਰੋ ਜਾਰੋ ਦਾਗ ਕੌਮ ਦੇ ਮੱਥੇ ਨਾ ਲਾ ਜਾਣਾ, ਗੰਡਾ ਸਿੰਘ ਕਿਰਪਾਲ ਤੇ ਮੂ
ਸਿੰਘਣਾ ਕਿਸੇ ਕਹਾ ਜਾਣਾ
ਉਹ ਜੇਲਾ ਹੈਣ ਕਾਲਜ ਵਤਨ ਸੇਵਕਾਂ ਦੇ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ
ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ ਇਸੇ ਰਸਤਿਓ ਤੁਸੀਂ ਵੀ ਆ ਜਾਣਾ
ਕਹਿੰਦੇ ਨੇ ਜੇਲ ਦੀ ਕੋਠਰੀ ਦੀ ਕੰਧ ਦੇ ਉੱਤੇ ਇਹ ਕਵਿਤਾ ਕਰਤਾਰ ਸਿੰਘ ਸਰਾਭੇ ਨੇ ਲਿਖ ਦਿੱਤੀ ਸੀ ਇਹ ਵਾਲੀ ਕਵਿਤਾ ਇਹ ਗੁਣ ਗੁਣਾਉਂਦਿਆਂ ਇੱਕ ਘਟਨਾ ਹੋਰ ਬੜੀ ਸੁੰਦਰ ਹੈ ਭਾਵੇਂ ਸਮਾਂ ਤੇ ਹੋ ਗਿਆ ਪਰਮਾਨੰਦ ਨੇ ਇਹ ਘਟਨਾ ਲਿਖੀ ਏ ਇਹ ਵੀ ਇਹਨਾਂ ਦੇ ਵਿੱਚੋਂ ਸੀ ਗਦਰੀ ਬਾਬਾ ਸੀ ਉਹਨੇ ਇਹ ਘਟਨਾ ਲਿਖੀ ਕਹਿੰਦਾ ਇਸ ਤੋਂ ਪਹਿਲਾਂ ਜਦੋਂ ਫਾਂਸੀ ਹੋ ਗਈ ਪਤਾ ਲੱਗ ਗਿਆ ਕਿ ਆਹ ਤਰੀਕ 16 ਨਵੰਬਰ ਨੂੰ ਜਿਹੜੀ ਹੈ ਉਹ ਫਾਂਸੀ ਦਿੱਤੀ ਜਾਣੀ ਹੈ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਆਖਿਆ ਕਿ ਮੁਲਾਕਾਤ ਜਿਹਨੇ ਕਿਸੇ ਦੇ ਘਰ ਦੇ ਨੇ ਕਰਨੀ ਹੈ ਉਹਦੇ ਵਾਸਤੇ ਟਾਈਮ ਦਿੱਤਾ ਜਾਂਦਾ ਹੈ ਉਹਦੇ ਵਿੱਚ ਮੁਲਾਕਾਤ ਕਰਤਾਰ ਸਿੰਘ ਸਰਾਭੇ ਦੀ ਕਰਨ ਵਾਸਤੇ ਇਸ ਦਾ ਦਾਦਾ ਬਦਨ ਸਿੰਘ ਆਇਆ ਭੈਣ ਧੰਨ ਘੋਰ ਆਈ ਤੇ ਉੱਥੇ ਬੜਾ ਕਰੁਣਾਮਈ ਮਾਹੌਲ ਦੇ ਵਿੱਚ ਉਹ ਲਿਖਦੇ ਨੇ ਪਰਮਾਨੰਦ ਹੁਰੀ ਕਹਿੰਦੇ ਨੇ ਭੈਣ ਨੂੰ ਵੀ ਪਤਾ ਹੈ ਦਾਦੇ ਨੂੰ ਵੀ ਪਤਾ ਵੀ ਪੋਤਰੇ ਨੇ ਕੱਲ੍ਹ ਨੂੰ ਨਹੀਂ ਰਹਿਣਾ ਭੈਣ ਨੂੰ ਵੀ ਪਤਾ ਨਹੀਂ ਰਹਿਣਾ ਪਹਿਲਾਂ ਕਿੰਨਾ ਚਿਰ ਚੁੱਪ ਰਹੀ ਆਪਸ ਵਿੱਚ ਮਿਲੇ ਚੁੱਪ ਰਹੀ ਫਿਰ ਹਾਰ ਕੇ ਕਰਤਾਰ ਸਿੰਘ ਸਰਾਭੇ ਨੇ ਚੁੱਪ ਤੋੜਦਿਆਂ ਹੱਸਦਿਆਂ ਹੋਇਆਂ ਆਖਿਆ ਬਾਪੂ ਜੀ ਨਾਰਾਜ਼ ਕਿਉਂ ਹੁੰਦੇ ਹੋ ਜਿਹੜੀ ਮੌਤ ਮੈਂ ਮਰ ਰਿਹਾ ਹਾਂ ਉਹ ਮੌਤ ਤੇ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦੀ ਹੈ ਨਾਲੇ ਸਾਡੀ ਮੌਤ ਨਹੀਂ ਏ ਤੁਸੀਂ ਵੇਖੋਗੇ ਕਈ ਕਰਤਾਰ ਸਿੰਘ ਸਰਾਭੇ ਜਿਹੜੇ ਹਨ ਦੇਸ਼ ਦੇ ਵਿੱਚੋਂ ਪੈਦਾ ਹੋਣਗੇ ਕਈ ਕਰਤਾਰ ਸਿੰਘ ਸਰਾਭੇ ਸਿਰ ਤੇ ਕਫਨ ਬੰਨਣਗੇ ਤੁਸੀਂ ਇਸ ਨੂੰ ਮੌਤ ਨਾ ਸਮਝਣਾ ਇਸ ਤਰ੍ਹਾਂ ਦੇ ਦਿਲਾਸੇ ਆਪਣੇ ਦਾਦੇ ਨੂੰ ਤੇ ਆਪਣੀ ਭੈਣ ਨੂੰ ਇੱਕ ਦਿਨ ਪਹਿਲਾਂ ਕਰਤਾਰ ਸਿੰਘ ਸਰਾਭੇ ਨੇ ਦਿੱਤੇ ਸਨ ਉਹ 18 ਸਾਲ ਦੀ ਉਮਰ ਉਸ ਗੱਭਰੂ ਦੀ ਆਖਰ ਇਹਨਾਂ 7 ਜਾਣਿਆਂ ਨੂੰ ਉਹ ਫਾਂਸੀ ਦੇ ਤਖ਼ਤੇ ਤੇ ਲਿਆਂਦਾ ਗਿਆ ਤਖ਼ਤੇ ਦੇ ਉੱਤੇ ਖਲੋ ਕੇ ਕਿਉਂਕਿ ਜਾਮੇ ਸ਼ਹਾਦਤ ਪੀਤੇ ਹੈ ਸ਼ਹੀਦ ਕਹਤੇ ਹੈ ਪੈਮਾਨਾ ਹੈ ਖੁਸ਼ ਹੋਤੇ ਹੈ ਕਤਲਗਾਹ ਮੇਂ ਕਹਤੇ ਹੈ ਮਹਿਖਾਨਾ ਹੈ ਹਸਤੇ ਹੈ ਵੇਖ ਜ਼ਾਲਮ ਕੀ ਸ਼ਮਸ਼ੀਰ ਕੋ ਬਦਲ ਦੇਤੇ ਹੈ ਬਾਲਮ ਵਤਨ ਕੀ ਤਕਦੀਰ ਕੋ ਉਹ ਸ਼ਹੀਦ ਉਹਨਾਂ ਨੇ ਫਾਂਸੀ ਚੁੰਮੀ ਹੱਸਦਿਆਂ ਹੋਇਆਂ ਇਹ ਗੀਤ ਗਾਉਂਦਿਆਂ ਹੋਇਆਂ ਕਰਤਾਰ ਸਿੰਘ ਸਰਾਭਾ ਜਿਹੜਾ ਸੀ ਫਾਂਸੀ ਦੇ ਰੱਸੇ ਇਹ 7 ਸੂਰਮੇ ਕਿਸ ਤਰ੍ਹਾਂ ਗਲ ਦੇ ਵਿੱਚ ਪਾਉਂਦੇ ਨੇ 7 ਦੇ ਨਾਮ ਹਨ ਇਸ ਕਵਿਤਾ ਦੇ ਵਿੱਚ ਇਉਂ ਬਿਆਨ ਕੀਤੀ ਜਾ ਰਹੀ ਹੈ
7 ਸੂਰੇ ਤਖਤੇ ਚੜ ਕੇ ਬੱਬਰ ਸ਼ੇਰਾਂ ਵਾਂਗੂ ਬੜਕੇ ਦਿਲੀ ਜਿਨ੍ਹਾਂ ਦੇ ਚਾ ਪਿਆ ਮੜ ਕੇ ਬਿੱਲੇ ਨੂੰ ਸਬਕ ਸਿਖਾਉਣ ਲਈ ਜੋਦੇ ਸੱਚ ਦੇ ਹੱਕ ਵਿੱਚ ਖੜ ਗਏ ਪੈ ਕੇ ਅਣਖ ਦੀ ਪੱਠੀ ਰੜ ਗਏ ਹੱਸ ਕੇ ਮੌਤ ਦੀ ਘੋੜੀ ਚੜ ਗਏ ਲਾੜੀ ਮੌਤ ਵਿਆਉਣ ਲਈ
ਓਏ ਅਸੀਂ ਕਰਤਾਰ ਸਰਾਭਾ ਝੱਲੇ ਨਹੀਂ ਕਿਸੇ ਦਾ ਦਾਬਾ ਤੱਕਣ ਪਰੀਆਂ ਜਿਸ ਦੀ ਆਬਾ ਤਰਸਣ ਕੰਤ ਵਿਲਾਉਣ ਲਈ ਜੋਦੇ ਸੱਚ ਦੇ ਪੱਗ ਵਿੱਚ ਖੜ ਗਏ ਪੈ ਕੇ ਅਣਖ ਦੀ ਪੱਠੀ ਰੜ ਗਏ ਹੱਸ ਕੇ ਮੌਤ ਦੀ ਕੋੜੀ ਚੜ ਗਏ ਲਾੜੀ ਮੌਤ ਵਿਆਉਣ ਲਈ
ਦੂਜਾ ਸਿੰਘ ਹਰਨਾਮ ਪਿਆਰਾ ਕੌਮੀ ਦਰਦ ਜਿਹਦੇ ਦਿਲ ਭਾਰਾ ਹਾਰ ਕੇ ਵੀ ਉਹ ਦਿਲੋਂ ਨਾ ਹਾਰਾ ਚਾਹੁੰਦਾ ਮੁੜ ਮੁੜ ਆਉਣ ਲਈ ਜੋਦੇ ਸੱਚ ਦੇ ਹੱਕ ਵਿੱਚ ਖੜ ਗਏ ਪੈ ਕੇ ਅਣਖ ਦੀ ਪੱਠੀ ਰੜ ਗਏ ਹੱਸ ਕੇ ਮੌਤ ਦੀ ਘੋੜੀ ਚੜ ਗਏ ਲਾੜੀ ਮੌਤ ਵਿਆਉਣ ਲਈ
ਉਹ ਵਿਸ਼ਨੂੰ ਗਣੇਸ਼ ਵੱਡਾ ਬਲਕਾਰੀ ਚਾਰੇ ਤਰਫ ਸੀ ਮਹਿਕ ਖਿਲਾਰੀ ਫਿਰ ਦੀ ਮੌਤ ਜਿਹਦੇ ਤੋਂ ਹਾਰੀ ਆਪਣਾ ਆਪ ਬਚਾਉਣ ਲਈ ਜੋਦੇ ਸੱਚ ਦੇ ਪੱਗ ਵਿੱਚ ਖੜ ਗਏ ਪੈ ਕੇ ਅਣਖ ਦੀ ਪੱਠੀ ਰੜ ਗਏ ਹੱਸ ਕੇ ਮੌਤ ਦੀ ਕੋੜੀ ਚੜ ਗਏ ਲਾੜੀ ਮੌਤ ਵਿਆਉਣ ਲਈ
ਚੌਥਾ ਸਿੰਘ ਸੁਰੈਣ ਸੁਦਾਵੇ ਆਸ਼ਕ ਕੱਚਾ ਨਾ ਖਵਾਵੇ ਕੱਢ ਕੇ ਦਿਲ ਦਾ ਮਾਸ ਖਵਾਵੇ ਸੋਹਣੀ ਤਾਈ ਰਜਾਉਣ ਲਈ ਜੋਦੇ ਸੱਚ ਦੇ ਹੱਕ ਵਿੱਚ ਖੜ ਗਏ ਪੈ ਕੇ ਅਣਖ ਦੀ ਪੱਠੀ ਰੜ ਗਏ ਹੱਸ ਕੇ ਮੌਤ ਦੀ ਘੋੜੀ ਚੜ ਗਏ ਲਾੜੀ ਮੌਤ ਵਿਆਉਣ ਲਈ
ਉਹ ਸੁਰੈਣ ਸਿੰਘਲੀ ਖੇਡ ਮਾਮੂਲੀ ਸਮਝੇ ਸੂਲੀ ਪੜ ਤੋਂ ਕੂਲੀ ਕਹਿੰਦਾ ਹੱਸ ਚੜਣਾ ਗਸੂਲੀ ਮਿਤ ਮਨਸੂਰ ਮਨਾਉਣ ਲਈ ਜੋਦੇ ਸੱਜਦੇ ਪੱਗ ਵਿੱਚ ਖੜ ਗਏ ਪੈ ਕੇ ਅਣਖ ਦੀ ਭੱਠੀ ਰੜ ਗਏ ਹੱਸ ਕੇ ਮੌਤ ਦੀ ਘੋੜੀ ਚੜ ਗਏ ਲਾੜੀ ਮੌਤ ਵਿਆਉਣ ਲਈ
ਬੜੀ ਜਗਤ ਮਿਰਗੇਸ਼ ਜਿਸ ਦੇ ਅੰਦਰ ਬਲ ਵਿਸ਼ੇਸ਼ ਰੱਖੇ ਦਿਲ ਵਿੱਚ ਤਾਂਗ ਹਮੇਸ਼ ਕਿਲਾ ਜਬਰ ਦਾ ਟਾਉਣ ਲਈ ਜੋਦੇ ਸੱਚ ਦੇ ਹੱਕ ਵਿੱਚ ਖੜ ਗਏ ਪੈ ਕੇ ਅਣਖ ਦੀ ਪੱਠੀ ਰੜ ਗਏ ਹਸਕੇ ਮੌਤ ਦੀ ਘੋੜੀ ਚੜ ਗਏ ਲਾੜੀ ਮੌਤ ਵਿਆਉਣ ਲਈ।
ਉਹ ਸਿੰਘ ਬਖਸ਼ੀਸ ਅਣਖੀ ਬੰਕਾ ਆਖੇ ਢਾਈ ਭੇਤੀਆਂ ਲੰਕਾ ਚਲਿਆ ਤਨ ਹੈ ਮੇਰਾ ਨਿਸ਼ੰਕਾ ਸੁੱਤੀ ਕੌਮ ਜਗਾਉਣ ਲਈ। ਜੋਧੇ ਸੱਚ ਦੇ ਪੱਗ ਵਿਚ ਖੜ ਗਏ ਪੈ ਕੇ ਅਣਖ ਦੀ ਭੱਠੀ ਰੜ ਗਏ ਹਸਕੇ ਮੌਤ ਦੀ ਘੋੜੀ ਚੜ ਗਏ ਲਾੜੀ ਮੌਤ ਵਿਆਉਣ ਲਈ।
ਕਰਤਾਰ ਕੇ ਸੁਣੇ ਪਾਜੀ ਤੇਰਾ ਦਿਲ ਬੜਾ ਅੱਜ ਰਾਜੀ ਪਰ ਨਹੀਂ ਮਰਦੇ ਮਰਦੜੇ ਗਾਜੀ ਚੱਲਿਆ ਮੈਂ ਛੇਤੀ ਆਉਣ ਲਈ। ਜੋਧੇ ਸੱਚ ਦੇ ਹੱਕ ਵਿਚ ਖੜ ਗਏ ਪੈ ਕੇ ਅਣਖ ਦੀ ਪੱਠੀ ਰੜ ਗਏ ਹਸਕੇ ਮੌਤ ਦੀ ਘੋੜੀ ਚੜ ਗਏ ਲਾੜੀ ਮੌਤ ਵਿਆਉਣ ਲਈ।
ਉਹ ਰੱਸੇ ਚੁੰਮਾ ਸੀਰੇ ਪਾਏ ਸੱਤੇ ਵੱਲ ਪਰ ਲੋਕ ਸਦਾਏ ਹੀਰੇ ਆਜ਼ਾਦੀ ਭਗਤੀ ਉਤਲਾਏ ਗਲ ਵਿਚ ਬਾਹਾਂ ਪਾਉਣ ਲਈ। ਜੋਧੇ ਸੱਚ ਦੇ ਪੱਗ ਵਿਚ ਖੜ ਗਏ ਪੈ ਕੇ ਅਣਖ ਦੀ ਭੱਠੀ ਰੜ ਗਏ ਹਸਕੇ ਮੌਤ ਦੀ ਘੋੜੀ ਚੜ ਗਏ ਲਾੜੀ ਮੌਤ ਵਿਆਉਣ ਲਈ।
ਆਖਰ ਇਹ ਸੱਤੇ ਅੱਜ ਦੇ ਦਿਨ ਜਿਹੜੇ ਸਨ ਸ਼ਹੀਦੀ ਬਾਟਾ ਛੱਕ ਗਏ। ਸਤਸੰਗੀ ਜਨੋ, ਜਿਸ ਆਜ਼ਾਦੀ ਦੀਆਂ ਅੱਜ ਅਸੀਂ ਡੀਂਗਾ ਮਾਰਦੇ ਹਾਂ, ਇੱਕ ਲੰਬਾ ਦੌਰ ਚੱਲਿਆ ਕੁਰਬਾਨੀਆਂ ਦਾ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭੇ ਵਰਗੇ ਕਈਆਂ ਨੇ ਸੀਸ ਜਿਹੜੇ ਨੇ ਦਾਨ ਕੀਤੇ, ਤੇ ਫਿਰ ਇਹ ਆਜ਼ਾਦੀ ਦਾ ਮਹਿਲ ਜਿਹੜਾ ਹੈ ਉਹ ਸਾਨੂੰ ਨਸੀਬ ਹੋਇਆ। ਆਜ਼ਾਦੀ ਕਿਸੇ ਵਾਸਤੇ ਵੀ ਜਿਹੜੀ ਹੈ ਉਹ ਭਾਵੇਂ ਬਹੁਤ ਵੱਡੀ ਸੌਗਾਤ ਹੈ, ਪਰ ਫੁੱਲਾਂ ਦਾ ਹਾਰ ਲੈ ਕੇ ਨਹੀਂ ਕਿਸੇ ਕੌਮ ਵਾਸਤੇ ਆਈ। ਜਿਹੜੀ ਕੌਮ ਨੇ ਵੀ ਆਜ਼ਾਦੀ ਪ੍ਰਾਪਤ ਕੀਤੀ ਹੈ ਉਹਨੂੰ ਕੰਢਿਆਂ ਦੇ ਉੱਤੋਂ ਲੰਘਣਾ ਪਿਆ। ਐਸੀ ਪੰਜਾਬੀਆਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਇਸ ਆਜ਼ਾਦੀ ਦੇ ਵਿੱਚ। ਸੋ ਸਤਸੰਗੀ ਜਨੋਂ, ਇਹ 100 ਸਾਲਾ ਮਨਾਇਆ ਜਾ ਰਿਹਾ ਗਦਰੀ ਬਾਬਿਆਂ ਦਾ, ਉਹਦੇ ਵਿੱਚ ਇਹ ਦੀਵਾਨ ਆਪ ਜੀ ਦੇ ਸਾਹਮਣੇ ਰੱਖਿਆ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਬੱਚੇ ਸਮਝ ਕੇ ਮੁਆਫ਼ ਕਰਨਾ। ਸਾਰੀ ਸਾਧ ਸੰਗਤ ਇੱਕ ਵਾਰੀ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ।